ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ। ਆਪਾਂ ਕੱਲ ਸ੍ਰੀ ਖਡੂਰ ਸਾਹਿਬ ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੇ ਜੋਤੀ ਜੋਤ ਸਮਾਉਣ ਵਾਲੇ ਸਥਾਨ ਵਿਚ ਆਸਾ ਜੀ ਦੀ ਵਾਰ ਦਾ ਕੀਰਤਨ ਤੇ ਅੰਮ੍ਰਿਤ ਰੂਪ ਬਾਣੀ ਦੀ ਕਥਾ ਆਸਾ ਜੀ ਦੀ ਵਾਰ ਦੀ ਸਮਾਪਤੀ ਕੀਤੀ ਹੈ। ਜਿਸ ਥਾਂ ਦੇ ਅੰਦਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜਦੋਂ ਡਲ ਲਿਆਉਂਦੇ ਹੁੰਦੇ ਸੀ ਵਿਆਸਾ ਦੇ ਪਾ ਉੱਤੋਂ, ਇੱਥੇ ਸਤਿਗੁਰੂ ਸਾਹਿਬ ਜੀ ਅੱਗੇ ਬੜੀ ਵਰਖਾ ਸੀ। ਜਦੋਂ 12 ਸਾਲ ਚੜਿਆ ਸਤਿਗੁਰਾਂ ਨੂੰ ਸੇਵਾ ਕਰਦਿਆਂ ਨੂੰ, ਉਸ ਵਕਤ ਬਹੁਤ ਸਾਰੀ ਵਰਖਾ ਪੈਂਦੀ ਸੀ, ਰਸਤੇ ਚ ਪੈਰ ਪਿਲਕਦੇ ਸਨ। ਇੱਥੇ ਪਾਣੀ ਇੰਨਾ ਭਰਿਆ ਹੋਇਆ ਸੀ ਇਸ ਸਥਾਨ ਤੇ, ਜਦੋਂ ਗੁਰੂ ਮਹਾਰਾਜ ਸਾਹਿਬ ਜੀ ਗਾਗਰ ਚੱਕੀ ਆ ਰਹੇ ਸਨ, ਇਹ ਪਾਣੀ ਦੇ ਨਾਲ ਪੈਰ ਤਿੜਕਦੇ ਸਨ ਤੇ ਉੱਚਾ ਨੀਵਾਂ ਥਾਂ ਪ੍ਰਤੀਤ ਨਹੀਂ ਸੀ ਹੁੰਦਾ। ਜਿਹੜਾ ਜੁਲਾਹਾਂ ਦਾ ਪਾਣੀ ਬੁਣਨ ਵਾਲਾ ਇੱਥੇ ਕੀਲਾ ਗੱਡਿਆ ਹੋਇਆ ਸੀ ਕਰੀਰ ਦਾ, ਉਸ ਦੇ ਨਾਲ ਪਾਣੀ ਦੇ ਨਾਲ ਇੰਨਾ ਪਾਣੀ ਉੱਚਾ ਖੜਾ ਸੀ ਕਿ ਕੀਲਾ ਵੀ ਵਿੱਚ ਲੁਕਿਆ ਹੋਇਆ ਸੀ ਜਲ ਦੇ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਨੂੰ ਠੋਕਰ ਵੱਜੀ, ਠੋਕਰ ਵੱਜਣ ਤੋਂ ਗੁਰੂ ਮਹਾਰਾਜ ਸਾਹਿਬ ਜੀ ਦੀ ਅਵਸਥਾ 84 ਸਾਲ ਦੀ ਸੀ ਉਸ ਵਕਤ, 72 ਸਾਲ ਦੇ ਨਾਲ ਕੇ ਸੇਵਾ ਸ਼ੁਰੂ ਕੀਤੀ ਸੀ। ਇਸ ਪ੍ਰਕਾਰ ਸਾਹਿਬ ਸੰਗਤ ਜੀ 84ਵੇਂ ਸਾਲ ਵਿਚ ਗੁਰੂ ਮਹਾਰਾਜ ਸਾਹਿਬ ਘੜਾ ਸਿਰ ਤੇ ਚੱਕਿਆ ਹੋਇਆ, ਉਹ ਕੀਲੇ ਦੇ ਨਾਲ ਚਰਨ ਲਾ ਕਰਕੇ ਸਤਿਗੁਰੂ ਜੀ ਦਾ ਚਰਨ ਤਿਲਕ ਗਿਆ ਤੇ ਕੁੰਬਲ ਸੀ ਜਿਹੜੀ ਜੁਲਾਹਾਂ ਦੀ ਉੱਥੇ ਖੱਡੀ, ਉਸ ਵਿਚ ਸਤਿਗੁਰਾਂ ਦਾ ਦਿਵ ਸਰੀਰ ਸੀ ਡਿੱਗ ਪਿਆ। ਆਪ ਜੀ ਨੇ ਇਸ਼ਨਾਨ ਦਾ ਮੌਕਾ ਖੁੰਝਣਾ ਜਾਵੇ ਜਾਣ ਕਰਕੇ ਘੜੇ ਨੂੰ ਸਤਿਗੁਰਾਂ ਡਿੱਗਣ ਨਹੀਂ ਦਿੱਤਾ, ਜਲ ਨਹੀਂ ਡਿੱਲਣ ਤਾਂ ਸਾਂਭ ਕੇ ਰੱਖਿਆ। ਇਹ ਬੜਾ ਭਾਰੀ ਖੜਕਾ ਹੋਇਆ ਜਦੋਂ ਖੱਡੀ ਵਿਚ ਮਹਾਰਾਜ ਸਰੀਰ ਡਿੱਗਾ ਤੇ ਉਸ ਵੇਲੇ ਜੁਲਾਹੇ ਨੂੰ ਪੁੱਛਿਆ ਕੌਣ ਹੈ, ਤਾਂ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿ ਅਸੀਂ ਗੁਰੂ ਸਾਹਿਬ ਦੇ ਸਿੱਖ ਹਾਂ। ਜੁਲਾਹ ਕਹਿੰਦਾ ਕੌਣ ਹੈ ਇਸ ਵੇਲੇ ਸਿੱਖ? ਉਸ ਵੇਲੇ ਜੁਲਾਹੀ ਕਹਿਣ ਲੱਗੀ ਗੁਰੂ ਅਮਰਦਾਸ ਸਾਹਿਬ ਦਾ ਅੱਧਾ ਨਾਂ ਲੈ ਕੇ ਅਮਰੂ ਨਾਂ ਕਹਿ ਕੇ, ਕਹਿਣ ਲੱਗੀ ਨਸਾਵੇਂ ਹੋਣੇ ਹੈ ਜਿਨ੍ਹਾਂ ਨੂੰ ਦਿਨੇ ਰਾਤ ਕਦੇ ਟਿਕਾ ਨਹੀਂ, ਹਰ ਵਕਤ ਆ ਕੇ ਪਾਣੀ ਭਰਦੇ ਰਹਿੰਦੇ ਹਨ। ਇਹ ਬਚਨ ਕਹਿਣ ਤੋਂ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਤੂੰ ਕਮਲੀ ਹੈ, ਨਥਾਵਿਆਂ ਤੋਂ ਥਾਂ ਮੇਰੇ ਗੁਰੂ ਅੰਗਦ ਸਾਹਿਬ ਜੀ ਹਨ। ਇਹ ਬਚਨ ਗੁਰੂ ਅੰਗਦ ਸਾਹਿਬ ਜੀ ਉਸ ਵਕਤ ਮੱਲ ਖਾੜਾ ਸਾਹਿਬ ਵਾਲੇ ਵਸਣ ਵਾਲੀ ਥਾਂ ਸੀ ਆਪ ਦੀ, ਇਸ ਥਾਂ ਖਲੋਤਿਆਂ ਨੇ ਪੱਲੇ ਤੇ ਆਖੜੇ ਸਨ ਇਸ਼ਨਾਨ ਕਰਨ ਵਾਸਤੇ। ਇੱਥੇ ਸਤਿਗੁਰੂ ਜੀ ਖੜਿਆਂ ਨੂੰ ਸੁਣ ਲਿਆ ਤੇ ਆਪ ਜੀ ਗੁਰੂ ਅਮਰਦਾਸ ਸਾਹਿਬ ਘੜਾ ਇਸ ਤਰ੍ਹਾਂ ਚੱਕ ਕੇ ਗਾਗਰ ਲੈ ਕੇ ਆ ਗਏ। ਇਹ ਬੀਬੀ ਅਮਰਦਾਸ ਖੂਹ ਜਿਹੜਾ ਦਰਬਾਰ ਸਾਹਿਬ ਦੇ ਅੱਗੇ, ਮਗਰੋਂ ਬੀਬੀ ਜੀ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਪੁੱਤਰੀ ਨੇ ਜਿਹੜੀ ਮਾਸ ਕੇ ਗੁਰੂ ਅਮਰਦਾਸ ਦੇ ਭਤੀਜੇ ਨਾਲ ਵਿਆਹੀ ਹੋਈ ਸੀ, ਉਹਨੇ ਖੂਹ ਲਵਾਇਆ ਸੀ। ਇਹ ਬੀਬੀ ਅਮਰੋ ਜੀ ਦੇ ਨਾਂ ਕਰਕੇ ਖੂਹ ਮਸ਼ਹੂਰ ਹੈ ਦਰਬਾਰ ਸਾਹਿਬ ਦਾ। ਉਹ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਜੀ ਨੇ ਆ ਕੇ ਇਸ਼ਨਾਨ ਆਪ ਜੀ ਨੂੰ ਕਰਾਇਆ ਤੇ ਜਲਾਹੀ ਕੰਗੜੀ ਹੋ ਗਈ, ਲੀੜਿਆਂ ਨੂੰ ਪਾੜੇ, ਨਿਆਣਿਆਂ ਨੂੰ ਪਾੜ ਪਾੜ ਖਾਵੇ। ਫਿਰ ਗੁਰੂ ਅੰਗਦ ਸਾਹਿਬ ਜੀ ਨੇ ਸਵੇਰੇ ਦੀਵਾਨ ਲਾ ਕੇ ਜਦੋਂ ਬੁਲਾਏ, ਜਲਾਹ ਤੇ ਜਲਾਹੀ ਆਏ ਤੇ ਜਲਾਹੀ ਜਿਹੜੀ ਸੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਰਾਜੀ ਹੋ ਗਈ। ਉਸ ਵੇਲੇ ਮਹਾਰਾਜ ਸਾਹਿਬ ਨੇ ਕਿਹਾ ਕੀ ਕੰਮ ਕਾਰਜ ਕੰਮ ਕੋਈ ਗੱਲਬਾਤ ਕੀ ਕੀਤੀ ਸੀ? ਗੁਰੂ ਅਮਰਦਾਸ ਨੂੰ ਪੁੱਛਿਆ, ਮਹਾਰਾਜ ਜੀ ਚੁੱਪ ਕਰ ਰਹੇ। ਜਲਾਹੇ ਨੂੰ ਸੱਚ ਦੱਸਦਾ ਕਿ ਮਹਾਰਾਜ ਮੈਂ ਪੁੱਛਿਆ ਸੀ ਕੌਣ ਹੈ, ਇਹਨਾਂ ਨੂੰ ਕਿਹਾ ਸੀ ਗੁਰੂ ਸਾਹਿਬ ਦੇ ਸਿੱਖ ਹਾਂ ਤੇ ਮੇਰੇ ਆ ਘਰ ਵਾਲੀ ਜਲਾਹੀ ਨੂੰ ਕਹਿਤਾ ਸੀ ਅਮਰੂ ਨਥਾਵਾਂ ਹੋਣਾ ਹੈ, ਇਹਨਾਂ ਦੇ ਬਚਨ ਮੂੰਹੋਂ ਨਿਕਲ ਕੇ ਮਹਾਰਾਜ ਤੁਹਾਡੇ ਗੁਰਸਿੱਖ ਦੇ ਕਮਲੀ ਹੋ ਗਈ ਹੈ, ਹੁਣ ਤੁਹਾਡੇ ਦਰਸ਼ਨ ਕਰਕੇ ਰਾਜੀ ਹੋਈ ਹੈ। ਗੁਰੂ ਅੰਗਦ ਸਾਹਿਬ ਨੇ ਕਿਹਾ ਸਾਡਾ ਸਥਾਨ ਭਾਈ ਬਣ ਗਿਆ, ਅੱਜ ਤੋਂ ਇੱਥੇ ਅਸੀਂ ਜੋਤੀ ਜੋਤ ਸਮਾਉਣ ਵਾਲਾ ਸਾਡਾ ਗੁਰਦੁਆਰਾ ਦਰਬਾਰ ਸਾਹਿਬ ਬਣੇਗਾ ਤੇ ਇਹ ਜਿਸ ਕੀਲੇ ਦੇ ਨਾਲ ਆਪ ਜੀ ਦਾ ਚਰਨ ਲੱਗਾ ਇਹ ਕੀਲਾ ਹਰਾ ਹੋ ਜਾਏਗਾ, ਇਹਦਾ ਨਾਮ ਕਰੀਰ ਹੋਵੇ ਕਰੀਰ ਸਾਹਿਬ ਹੋਵੇਗਾ ਅਤੇ ਸੰਗਤਾਂ ਚਿਰ ਤੱਕ ਦਰਸ਼ਨ ਸਦੀਆਂ ਤੱਕ ਕਰਨਗੀਆਂ। ਗੁਰੂ ਕੇ ਬਾਗ ਦੇ ਮੋਰਚੇ ਵੇਲੇ ਜਦੋਂ ਆਏ ਸੀ ਜੱਥੇ ਸਾਹਿਬ ਸੰਗਤ ਜੀ, ਉਸ ਵੇਲੇ ਅੰਮ੍ਰਿਤਸਰ ਸਾਹਿਬ ਜਿੱਥੇ ਜੀ ਭਰਤੀ ਹੋਣ ਵਾਸਤੇ ਗੌਰਮੈਂਟ ਜਾਣ ਨਹੀਂ ਸੀ ਦਿੰਦੀ ਸਿੰਘਾਂ ਦੇ ਤਾਂ ਗੱਡੀਆਂ ਦੇ ਰਾਹ, ਉਦੋਂ ਪੈਦਲ ਲੰਘੇ ਸੀ। ਉਸ ਵੇਲੇ ਵੇਖਿਆ ਸੀ ਕਰੀਰ ਹਰਾ ਸੀ ਤੇ ਇਸ ਦੇ ਨਾ ਹੀ ਉਸੇ ਪ੍ਰਕਾਰ ਸਾਧ ਸੰਗਤ ਜੀ ਲੱਗੇ ਹੋਏ ਸਨ ਡੇਲੇ ਤੇ ਉਦੋਂ ਬਾਅਦ ਸਾਧ ਸੰਗਤ ਜੀ ਕਰੀਰ ਸੁੱਕਿਆ, ਜਿਹੜਾ ਹੁਣ ਲੱਕੜੀ ਸੰਗਤਾਂ ਨੂੰ ਪਾਸੇ ਰੱਖੀ ਹੈ ਦਰਬਾਰ ਨਵਾਂ ਬਣਾਉਣ ਵੇਲੇ। ਇਹ ਉਸ ਵੇਲੇ ਤੱਕ ਇੰਨੀ ਦੇਰ ਤੱਕ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਚਰਨਾਂ ਨਾਲ ਛੋਹਣੇ ਕਰਕੇ ਹਰਾ ਹੋਇਆ ਕਰੀਰ ਕਾਇਮ ਰਿਹਾ, ਉਹ ਸਥਾਨ ਹੈ ਗੁਰੂ ਮਹਾਰਾਜ ਸਾਹਿਬ ਦਾ। ਅਤੇ ਉਦੋਂ ਅੱਗੇ ਜੇ ਥੜੇ ਸਾਹਿਬ ਤੇ ਭਜੰਗੀਆਂ ਨੇ ਕੱਲ ਹਾਜ਼ਰੀ ਭਰੀ ਹੈ, ਉੱਥੇ ਆਸਾ ਦੀ ਵਾਰ ਦੇ ਕੀਰਤਨ ਕਰਨ ਨੂੰ ਥਾਂ ਨਹੀਂ ਸੀ, ਪੰਜ ਸ਼ਬਦਾਂ ਦਾ ਕੀਰਤਨ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਸੇਵਾ ਤੋਂ ਵਿਹਲੇ ਹੋ ਕੇ ਉੱਥੇ 84 ਪਾਠ ਜਪ ਸਾਹਿਬ ਦੇ ਮਾਰਾ ਕਰਿਆ ਕਰਦੇ। ਉਹ ਗੁਰੂ ਅਮਰਦਾਸ ਸਾਹਿਬ ਦਾ ਥੜਾ ਸਾਹਿਬ ਹੈ ਜਿੱਥੇ ਭਜਿੰਗੀਆਂ ਸਿੰਘਾਂ ਨੇ ਕੱਲ੍ਹ ਪੰਜਾਂ ਸ਼ਬਦਾਂ ਦਾ ਕੀਰਤਨ ਕਰਕੇ ਅਰਦਾਸ ਕਰਕੇ ਆਏ ਹੈ। ਉਦੋਂ ਬਾਅਦ ਉਹ ਸਥਾਨ ਦੇ ਉੱਤੇ ਆਪਾਂ ਆਏ ਹਾਂ ਅੱਜ। ਇਹ ਮਾਤਾ ਸੁਧਰਾਈ ਜੀ ਦਾ ਸਥਾਨ ਹੈ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵਕਤ ਮਹਾਰਾਜ ਜੀ ਇੱਥੋਂ ਸੇਵਾ ਕਰਦੇ ਹੋਏ ਗਰੀਬ ਨੂੰ ਆ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਦੇ ਨਾਲ ਗੁਰਤਾ ਗੱਦੀ ਨੂੰ ਪ੍ਰਾਪਤ ਕਰਕੇ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਆਗਿਆ ਕਿ ਤੁਸੀਂ ਹੁਣ ਜਾਓ ਮਾਤਾ ਸੁਧਰਾਈ ਦੇ ਘਰ ਜਾ ਕੇ ਸਾਡਾ ਤਖ਼ਤ ਹੈ ਉੱਥੇ ਬਿਰਾਜਮਾਨ ਹੋਵੋ। ਕਿਉਂ ਕਹਿ ਕੇ ਮਹਾਰਾਜ ਨੂੰ ਗੁਰਿਆਈ ਦੇ ਕੇ ਵਿਦਿਆ ਕਰਦਾ ਸੀ। ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇੱਥੇ ਸੱਚੇ ਪਾਤਸ਼ਾਹ ਜੀ ਆ ਗਏ ਸਨ। ਆ ਕੇ ਵਿਰਾਗ ਦੇ ਨਾਲ ਮਹਾਰਾਜ ਜੀ ਨਾਲ ਜਿਹੜੀ ਕੋਹੜੀ ਸਾਹਿਬ ਦੇ ਦਰਸ਼ਨ ਕਰਦੇ ਹੋ ਇਸ ਕੋਹੜੀ ਵਿੱਚ ਮਹਾਰਾਜ ਸਾਹਿਬ ਜੀ ਬੈਠ ਗਏ ਤੇ ਮਾਤਾ ਸੁਧਰਾਈ ਜੀ ਨੂੰ ਪੁੱਛਿਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਤੇ ਗੁਰੂ ਸਾਹਿਬ ਜੀ ਨੂੰ ਉਸ ਵੇਲੇ ਵਿਰਾਗ ਦੇ ਵਿੱਚ ਕੋਈ ਬਚਨ ਨਹੀਂ ਕੀਤਾ ਕਿ ਮਾਤਾ ਸਾਨੂੰ ਕੋਈ ਚੰਗਾ ਨਹੀਂ ਲੱਗਦਾ ਇਹ ਸਾਡਾ ਜਿਹੜਾ ਬੂਹ ਹੈ ਚਿਣ ਦੇ ਇਹ ਸਤਿਗੁਰਾਂ ਦਾ ਬਚਨ ਮੰਨ ਕੇ ਉਹ ਮਾਈ ਨੇ ਕਿ ਚਿਣ ਦਿੱਤਾ ਬੂਹਾ ਤੇ 6 ਮਹੀਨੇ ਮਹਾਰਾਜ ਸਾਹਿਬ ਜੀ ਇੱਥੇ ਸਮਾਧੀ ਚ ਬੈਠੇ ਰਹੇ ਅਤੇ ਉਦੋਂ ਬਾਅਦ 6 ਮਹੀਨੇ ਤੋਂ ਬਾਅਦ ਸੰਗਤਾਂ ਚ ਬਹੁਤ ਕਾਹਲੇ ਪੈ ਗਏ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨਾ ਹੋਣ ਤੋਂ। ਫਿਰ ਭਾਈ ਬੁੱਢੇ ਸਾਹਿਬ ਨੂੰ ਸੰਗਤਾਂ ਨੇ ਕਿਹਾ ਭਾਈ ਸਾਹਿਬ ਜੀ ਤੁਸੀਂ ਪਰਉਪਕਾਰ ਕਰੋ, ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਸਾਹਿਬ ਨੇ ਗੁਰਿਆਈ ਦਾ ਤਖ਼ਤ ਦਿੱਤਾ ਹੈ, ਉਹ ਕਿੱਥੇ ਹਨ, ਚੱਲ ਕੇ ਭਾਲ ਕਰੋ। ਭਾਈ ਬੁੱਢਾ ਸਾਹਿਬ ਨਾਲ ਸੰਗਤਾਂ ਦੇ ਸਵੇਰ ਕਰਤਾਰਪੁਰ ਆਈਆਂ ਦੇ ਇੱਥੇ ਆਏ। ਇੱਥੇ ਆ ਕੇ ਸਾਧ ਸੰਗਤ ਜੀ ਵੇਖਿਆ, ਮਾਤਾ ਸੁਧਰਾਈ ਜੀ ਨੂੰ ਪੁੱਛਿਆ ਕਿ ਮਾਤਾ ਜੀ ਗੁਰੂ ਅੰਗਦ ਸਾਹਿਬ ਜੀ ਕਿੱਥੇ ਹਨ। ਮਾਤਾ ਗੁਰੂ ਸਾਹਿਬ ਦੀ ਰੋਕੀ ਸੀ, ਬੋਲੀ ਨੀ, ਚੁੱਪ ਕਰ ਰਹੀ। ਚੁੱਪ ਕਰਨ ਤੇ ਭਾਈ ਬੁੱਢਾ ਸਾਹਿਬ ਨੇ ਕਿਹਾ ਕਿ ਗੁਰੂ ਸਾਹਿਬ ਹੈ ਤਾਂ ਇੱਥੇ ਕਿਤੇ, ਪਰ ਇਹ ਮਾਤਾ ਗੁਰੂ ਸਾਹਿਬ ਦੀ ਵਰਗੀ ਹੋਈ ਹੈ ਤਾਂ ਨਹੀਂ ਦੱਸਦੀ। ਉਸ ਵਕਤ ਸਾਧ ਸੰਗਤ ਜੀ ਗਰੀਬ ਨੂੰ ਆਏ ਅੰਤਰਜਾਮੀ ਸੱਚੇ ਪਾਤਸ਼ਾਹ ਦੇ ਪਿਆਰੇ ਭਾਈ ਬੁੱਢਾ ਸਾਹਿਬ ਨੇ ਅਰਦਾਸ ਕੀਤੀ, ਮਹਾਰਾਜ ਤੁਹਾਡਾ ਇਹ ਆਗਿਆ ਗੁਰੂ ਨਾਨਕ ਸਾਹਿਬ ਜੀ ਵੀ ਸਾਡਾ ਸਰੂਪ ਕਿਤੇ ਵੀ ਰਹੇ ਤੇ ਇੱਥੋਂ ਭਾਈ ਬੁੱਢਾ ਸਾਹਿਬ ਗੁਪਤ ਨਹੀਂ ਰਹਾਂਗੇ, ਹੁਣ ਕਿਰਪਾ ਕਰੋ। ਸੰਗਤ ਬਹੁਤ ਵਿਆਕਲ ਹੋਈ ਆ, ਪ੍ਰਗਟ ਹੋਵੋ। ਇਹੋ ਅਰਦਾਸ ਕਰਕੇ ਜਦੋਂ ਇਹ ਮਕਾਨ ਨੂੰ ਵੇਖਿਆ ਕਿ ਇਹ ਮਕਾਨ ਦਾ ਦਰਵਾਜ਼ਾ ਜਿਹੜਾ ਲਿਪਿਆ ਹੋਇਆ ਹੈ ਤੇ ਇਹ ਇਸ ਦੇ ਪਾਸੇ ਹੋਰ ਜਗ੍ਹਾ ਕੋਈ ਦਿਸਦੀ ਨਹੀਂ, ਇਸ ਕੋਹੜੀ ਨੂੰ ਪਛਾਣ ਕੇ ਸਾਰਿਆਂ ਸਿੰਘਾਂ ਨੂੰ ਵਿਖਾਇਆ। ਕਹਿਣ ਲੱਗੇ ਭਾਈ ਸਾਹਿਬ ਬੁੱਢਾ ਜੀ ਆ ਵੇਖੋ, ਸਾਨੂੰ ਇਉਂ ਪ੍ਰਤੀਤ ਹੈ ਵੀ ਇਹ ਦਰਵਾਜ਼ਾ ਬੰਦ ਕੀਤਾ ਹੋਇਆ ਨਵਾਂ, ਜੇ ਹੋਣ ਤਾਂ ਇਸ ਕੋਹੜੀ ਚ ਮਹਾਰਾਜ ਸਾਹਿਬ ਹੋਣਗੇ। ਇਹ ਸੁਣ ਕਰਕੇ ਭਾਈ ਬੁੱਢਾ ਸਾਹਿਬ ਜੀ ਨੇ ਸੰਗਤ ਦੀ ਰਾਏ ਦੇ ਨਾਲ ਉਸ ਵੇਲੇ ਬੂਹੇ ਦੀਆਂ ਇੱਟਾਂ ਖੋਲੀਆਂ, ਜਿਸ ਵੇਲੇ ਬੰਦ ਕਮਰਾ ਖੁੱਲਿਆ ਤੇ ਅੰਦਰ ਮਹਾਰਾਜ ਸਾਹਿਬ ਜੀ ਸਮਾਧੀ ਚ ਬੈਠੇ, ਪਦਮਾਸਣ ਲਾਈ, 6 ਮਹੀਨੇ ਆਪੇ ਨੂੰ ਬੈਠਿਆਂ ਨੂੰ ਗੁਜ਼ਰ ਗਏ ਹਨ ਤੇ ਕੋਈ ਖਾਧਾ ਨੀ, ਕੋਈ ਪੀਤਾ ਨੀ, ਕਿਸੇ ਨਾਲ ਬੋਲਦੇ ਨੀ, ਚੱਲਦੇ ਨੀ। ਭਾਈ ਬੁੱਢਾ ਸਾਹਿਬ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ, ਨਮਸਕਾਰ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਸਮਾਧ ਕੁਲਾਈ। ਹਜ਼ੂਰ ਨੇ ਜਿਸ ਵੇਲੇ ਪਲਕਾਂ ਖੋਲੀਆਂ ਉਸ ਵੇਲੇ ਭਾਈ ਬੁੱਢਾ ਸਾਹਿਬ ਜੀ ਜੋ ਗੁਰੂ ਨਾਨਕ ਸਾਹਿਬ ਦੇ ਨਿਕਟਵਰਤੀ ਸਿੱਖ ਸਨ ਉਹਨਾਂ ਨੂੰ ਵੇਖਿਆ, ਵੇਖ ਕੇ ਪਿਆਰ ਨਾਲ ਕੰਠ ਨਾਲ ਲਾ ਕੇ ਮਿਲੇ ਸੱਚੇ ਪਾਤਸ਼ਾਹ। ਕਿਹਾ ਭਾਈ ਬੁੱਢਾ ਸਾਹਿਬ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਨੂੰ ਜਿਹੜੀ ਗੁਰਦਾ ਦਿੱਤੀ ਹੈ ਇਹ ਲੋਕੇ ਬੈਠਣ ਵਾਸਤੇ ਨਹੀਂ ਦਿੱਤੀ, ਤੁਸੀਂ ਕਿਰਪਾ ਕਰੋ ਜਿਵੇਂ ਗੁਰੂ ਨਾਨਕ ਸਾਹਿਬ ਤਾਰਦੇ ਸੀ ਸੰਗਤਾਂ ਨੂੰ, ਇਵੇਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬਾਹਰ ਦੀਵਾਨ ਛੱਡ ਕੇ ਸੰਗਤਾਂ ਨੂੰ ਤਾਰਨਾ ਕਰੋ। ਉਸ ਵੇਲੇ ਸਤਿਗੁਰ ਨੇ ਕਿਹਾ, ਚੰਗਾ ਭਾਈ ਦੀਵਾਨ ਦੀ ਤਿਆਰੀ ਕਰੋ। ਸੰਗਤ ਨੇ ਉਸ ਵੇਲੇ ਸਾਧ ਸੰਗਤ ਚਾੜਨੀ ਲਾਈ, ਖੁੱਲੇ ਮੈਦਾਨ ਦੇ ਵਿੱਚ ਦੀਵਾਨ ਸਜਾਇਆ, ਸਾਰੇ ਸਿੱਖਾਂ ਨੇ ਕੀਰਤਨ ਕੀਤਾ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸਵਾਦ ਵਾਲੇ ਥਾਂ ਉੱਠ ਕੇ 6 ਮਹੀਨੇ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਨੇ ਬਾਹਰ ਦੀਵਾਨ ਵਿੱਚ ਦਰਸ਼ਨ ਦਿੱਤੇ। ਬਾਹਰ ਦਰਸ਼ਨ ਦੀਵਾਨ ਦੇ ਕਰਕੇ ਉਸ ਵੇਲੇ ਇਹ ਸਲੋਕ ਜੋ ਮਹਾਰਾਜ ਸਾਹਿਬ ਦਾ ਗੁਰੂ ਅੰਗਦ ਸਾਹਿਬ ਦਾ ਮਹੱਲਾ ਵੀ ਇਹ ਪਹਿਲਾਂ ਹੀ ਆਉਂਦਾ ਹੈ, ਸ੍ਰੀ ਰਾਜ ਦੀ ਵਾਰ ਵਿੱਚ ਆਉਂਦਾ ਹੈ। ਇਹ ਵਾਕ ਉਸ ਵੇਲੇ ਉਚਾਰਿਆ, ਮਹਾਰਾਜ ਜਿਸ ਪਿਆਰੇ ਸਿਉ ਨੇ ਹੋ ਤੁਸੀਂ ਅੱਜ ਮਰ ਚੱਲੀ ਆ, ਤਿਰਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨ। ਇਹ ਵਚਨ ਕਹਿ ਕੇ ਗੁਰਸਿੱਖਾਂ ਨਾਲ ਪਿਆਰ ਕੀਤਾ, ਸੰਗਤਾਂ ਨੂੰ ਉਪਦੇਸ਼ ਦੇਣ ਲੱਗ ਗਏ, ਬੇਅੰਤ ਸੰਗਤਾਂ ਦੀਆਂ ਰੌਣਕਾਂ ਹੋਈਆਂ, ਲੰਗਰ ਚੱਲਣ ਲੱਗ ਗਏ ਤੇ ਉਹ ਨਿਤ ਨਵੀਆਂ ਸੰਗਤਾਂ ਗੁਰੂ ਸਾਹਿਬ ਦੀ ਹਜ਼ੂਰੀ ਚ ਆਉਣ ਲੱਗੀਆਂ। ਇੱਥੇ ਮਹਾਰਾਜ ਨੂੰ ਗੁਰਿਆਈ ਲੈ ਕੇ ਆ ਕੇ 6 ਮਹੀਨੇ ਮਹਾਰਾਜ ਗੁਪਤ ਰਹੇ ਸਨ। ਇਹ ਮਾਤਾ ਸਾਹਿਬ ਪੜ੍ਹਾਈ ਦਾ ਸਥਾਨ, ਇਹ ਸਾਰ ਸਿੰਘ ਜੀ ਗੁਰੂ ਸਾਹਿਬ ਦੀ ਯਾਦ ਗਾ ਰਹੇ ਹੋ ਹੈ। ਕਰਤਾਰਪੁਰ ਸਾਹਿਬ ਜੋ ਗੁਰਿਆਈ ਲੈ ਕੇ ਆ ਕੇ ਇੱਥੇ 6 ਮਹੀਨੇ ਬੈਠੇ ਰਹੇ ਸੀ, ਇਹ ਉਹ ਯਾਦਗਾਰ ਹੈ ਸਤਿਗੁਰੂ ਦੀ, ਜਿੱਥੇ ਅੱਜ ਬੈਠ ਕੇ ਆਪਾਂ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਕੀਤਾ ਹੈ ਤੇ ਹੁਣ ਅੰਮ੍ਰਿਤ ਰੂਪ ਬਾਣੀ ਦੀ ਕਥਾ ਸੰਗਤਾਂ ਸਰਵਣ ਕਰੋ। ਸਤਿਗੁਰੂ ਜੀ ਨੇ ਆਸਾ ਜੀ ਦੀ ਵਾਰ ਵਿੱਚ ਪਹਿਲੇ ਸਲੋਕ ਵਿੱਚ ਗੁਰੂ ਸਾਹਿਬ ਦੀ ਮਹਿਮਾ ਕਹੀ ਹੈ ਤੇ ਗੁਰਾਂ ਤੋਂ ਬਿਨਾਂ ਘੋਰ ਅੰਧੇਰਾ ਦੱਸਿਆ ਸੂਰਜ ਚੰਦ ਚੜ੍ਹਨ ਤੋਂ ਵੀ, ਅਤੇ ਗੁਰੂ ਸਾਹਿਬ ਨੂੰ ਜਿਹੜੇ ਚੇਤੇ ਨਹੀਂ ਕਰਦੇ ਆਪ ਸਾਵਧਾਨ ਬੈਠੇ ਹੈ ਉਹ ਸਾਧ ਸੰਗਤ ਜੀ ਗੁਆੜ ਤਿਲਾਂ ਦੀ ਨਿਆਈ, ਉਹਨਾਂ ਦੇ ਵਿਸ਼ਿਆਂ ਦੀ ਸਵਾਹ ਹੀ ਹੈ, ਹੋਰ ਕੁਝ ਨਹੀਂ। ਸ੍ਰਿਸ਼ਟੀ ਨੂੰ ਆਪ ਹੀ ਪੈਦਾ ਕੀਤਾ ਹੈ। ਇਸ ਪ੍ਰਕਾਰ ਦੂਜੇ ਸਲੋਕ ਸੱਚੇ ਦੇ ਰਚੇ ਹੋਏ ਖੰਡ ਬ੍ਰਹਿਮੰਡ ਆਦਿਕਾਂ ਨੇ ਉਹਦੀ ਵੱਡੀ ਵਡਿਆਈ ਹੈ ਨਾਮ ਵੱਡਾ ਹੋਣੇ ਤੇ, ਅਤੇ ਉਹ ਸੱਚੇ ਦੀ ਜੰਗ ਤੇ ਕੋਹੜੀ ਹੈ, ਗੁਰੂ ਅੰਗਦ ਸਾਹਿਬ ਨੇ ਬਚਨ ਕਹੇ ਹਨ। ਇਸੇ ਪ੍ਰਕਾਰ ਰੋਜ਼ ਨਾਮ ਤੇ ਧਰਮ ਰਾਜਾ ਬਿਠਾਇਆ ਹੈ। ਤੀਜੇ ਸਲੋਕ ਚ ਮਾਰਿਆ ਨੂੰ ਬਿਸਮਾਤ ਦਾ ਤੇ ਕੁਦਰਤ ਦਾ ਤੇ ਆਪਣੇ ਆਪ ਹੀ ਭੋਗ ਕਰ ਕੇ ਸਮਾਪਤ ਹੋ ਜਾਂਦਾ ਕਥਨ ਕੀਤਾ ਹੈ। ਚੌਥੇ ਸਲੋਕ ਚ ਭੈ ਵਿਚ ਸਾਰੀ ਸ੍ਰਿਸ਼ਟੀ ਹੈ, ਨਿਰਭਉ ਇਕ ਅਕਾਲ ਪੁਰਖ ਹੈ, ਹੋਰ ਕਿਤਨੇ ਹੀ ਕਾਂਡ ਤੇ ਉਹਨਾਂ ਦੀਆਂ ਕਹਾਣੀਆਂ, ਕਿਤਨੇ ਵੇਦਾਂ ਦੇ ਵਿਚਾਰ ਜਿਹੜੇ ਹੈ, ਕਿਤਨੇ ਹੀ ਦੁਨੀਆਂ ਚ ਰਾਸਾਂ ਪਾਉਣ ਵਾਲੇ ਲੰਘ ਕੇ ਤੁਰੇ ਫਿਰਦੇ ਹੈ। ਇਹ ਕੋਈ ਰਾਸਾਂ ਪਾਉਣ ਨਾਲ ਗਿਆਨ ਨਹੀਂ ਹੁੰਦਾ, ਗਿਆਨ ਕਥਨ ਕਰਨਾ ਬਹੁਤ ਕਥਨ ਹੈ। ਸੋ ਕਥਨਾ ਕਰਦਾ ਸਾਰਾ ਜਿਵੇਂ ਸੋਨੇ ਦਾ ਗਹਿਣਾ ਹਰੇਕ ਨਹੀਂ ਕੋਈ ਕਿਰਤ ਕਰ ਸਕਦਾ, ਇਵੇਂ ਗਿਆਨ ਨੂੰ ਹਰੇਕ ਨਹੀਂ ਕਥਨ ਕਰ ਸਕਦਾ। ਇਸ ਪ੍ਰਕਾਰ ਗੁਰੂ ਸਾਹਿਬ ਦੀ ਨਜ਼ਰ ਕਰਕੇ ਉਹ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਬਚਨ ਕੀਤੇ ਤੇ ਫਿਰ ਸੱਚੇ ਪਾਤਸ਼ਾਹ ਜੀ ਨੇ, ਗਰੀਬ ਨਵਾਜ ਜੀ ਨੇ, ਤੁਸੀਂ ਜਿਨ੍ਹਾਂ ਦੇ ਕਰਮ ਪਾਇਆ ਹੋਇਆ, ਇਸ ਪ੍ਰਕਾਰ ਸਾਧ ਸੰਗਤ ਜੀ ਨਜ਼ਰਾਂ ਦਾ ਸਤਿਗੁਰੂ ਜੀ ਪ੍ਰਾਪਤ ਹੁੰਦੇ ਤਾਂ ਪਰਮੇਸ਼ੁਰ ਪਾਇਆ ਜਾਂਦਾ ਹੈ। ਪੰਜਵੇਂ ਸਲੋਕ ਵਿਚ ਸੰਸਾਰ ਰਾਸ ਦੀ ਨਿਆਈ ਦੱਸਿਆ ਹੈ ਤੇ ਜਿਹੜੇ ਰਾਮ ਕ੍ਰਿਸ਼ਨ ਦੇ ਅਵਤਾਰ ਬਣਾ ਬਣਾ ਕੇ ਚੇਲੇ ਨੱਚਦੇ ਤੇ ਉਹਨਾਂ ਨੂੰ ਗੁਰੂ ਪੂਜਨੀਕ ਬਣਾ ਕੇ ਉਹਨਾਂ ਨੂੰ ਨਚਾਉਂਦੇ ਤੇ ਆਪ ਸਾਜ ਵਜਾਉਂਦੇ ਹੈ, ਇਹ ਭਾਈ ਇਸ ਤਰ੍ਹਾਂ ਠੀਕ ਨਹੀਂ। ਜਿਹਨਾਂ ਦੇ ਮਨ ਚ ਪਰਮੇਸ਼ੁਰ ਦਾ ਧਾਇ ਹੈ ਉਹਨਾਂ ਦੇ ਮਨ ਚ ਪ੍ਰੇਮ ਹੈ। ਪਰਮੇਸ਼ੁਰ ਦਾ ਨਾਮ ਜੀਵ ਨਿਰੰਕਾਰ ਹੈ, ਤੇਰਾ ਜੀਵ ਦਾ ਨਾਮ ਲੈ ਨਰਕ ਚ ਨਹੀਂ ਜਾਏਗਾ। 6ਵੇਂ ਸਲੋਕ ਵਿਚ ਮਹਾਰਾਜ ਸਾਹਿਬ ਜੀ ਨੇ ਮੁਸਲਮਾਨ ਆਪ ਨੂੰ ਚੰਗਾ ਸਮਝਦੇ ਹੈ, ਹਿੰਦੂ ਆਪ ਨੂੰ ਚੰਗਾ ਸਮਝਦੇ ਹੈ, ਅਤੇ ਉਹ ਸਾਰੇ ਆਪੋ ਆਪਣੀ ਸਿਫਤ ਕਰਦੇ ਹੈ, ਪਰ ਮਹਾਰਾਜ ਦੇ ਭਗਤਾਂ ਨੂੰ ਵਾਹਿਗੁਰੂ ਦੇ ਸਿਫਤ ਕਰਨ ਦੀ ਭੁੱਖ ਹੈ। ਉਹਨਾਂ ਗੁਣ ਵਾਲਿਆਂ ਦੀ ਚਰਨਾਂ ਧੂੜ ਬਣੀਏ। ਜਿਹੜੇ ਕਿਸੇ ਨੂੰ ਭਾਈ ਚਿੱਕੜ ਸਿੜਦੇ ਆ ਉਹਨਾਂ ਦੇ ਉੱਤੇ ਵੀ ਪੱਥਰ ਪੈਂਦੇ ਹਨ। ਜੇ ਕਹਿੰਦੇ ਹੋ ਕਿ ਹਿੰਦੂ ਜਿਹੜੇ ਜਾਲੇ ਜਾਂਦੇ ਉਹ ਦੋਜਖ ਜਾਲੇ ਜਾਣਗੇ ਤਾਂ ਮੁਸਲਮਾਨ ਦੀ ਮਿੱਟੀ ਵੀ ਸਾੜੀ ਜਾਂਦੀ ਹੈ। ਇਸ ਕਰਕੇ ਹੰਕਾਰ ਨਹੀਂ ਕਰਨਾ ਚਾਹੀਦਾ। ਜਿਸ ਵਾਹਿਗੁਰੂ ਨੇ ਕਰਤੱਵ ਕੀਤਾ ਹੈ ਸੰਸਾਰ ਦਾ ਉਹ ਜਾਣਦਾ, ਜੀਆਂ ਦੀ ਜਿਹੀ ਜਿਹੀ ਵਾਸ਼ਨਾ ਹੈ ਉਹ ਜਿਹਾ ਫਲ ਪਰਮੇਸ਼ੁਰ ਦੇਵੇਗਾ। ਸਤਿਗੁਰੂ ਸਾਹਿਬ ਦੇ ਬਗੈਰ ਕਿਸੇ ਨੇ ਹੁਣ ਤੱਕ ਪਾਇਆ ਉਸ ਪਰਮੇਸ਼ੁਰ ਨੂੰ। ਇਸ ਪ੍ਰਕਾਰ 7ਵੇਂ ਸਲੋਕ ਚ ਹੋਮੇ ਦਾ ਕਥਨ ਕੀਤਾ ਹੈ। ਹੋਮੇ ਦਾ ਤਿਆਗ ਜਿਹਨਾਂ ਨੇ ਸੰਤੋਖੀਆਂ ਦੀ ਸੇਵਾ ਕੀਤੀ, ਗੁਰਾਂ ਦੇ ਸ਼ਬਦ ਨੂੰ ਕਮਾਇਆ, ਉਹਨਾਂ ਦਾ ਵੀ ਹੋਮੇ ਮਿਟੀ ਹੈ। ਅਤੇ 8ਵੇਂ ਸਲੋਕ ਵਿਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਜਿੰਨੇ ਜੀ ਜੰਤ ਪੁਰਖ ਵਿਰਖ ਆਦਿਕ ਹੈ ਸਾਰਿਆਂ ਨੂੰ ਪੈਦਾ ਕਰਕੇ ਵਿੱਚ ਜੀਆਂ ਨੂੰ ਸਾਰਿਆਂ ਦੀ ਆਪ ਸੰਭਾਲ ਕਰਦਾ ਹੈ, ਅਤੇ ਉਸ ਪਰਮੇਸ਼ੁਰ ਦੇ ਦਰ ਵਿੱਚ ਕੋਈ ਨੇਕੀਆਂ ਕਰਦਾ ਹੈ, ਕੋਈ ਕਿਸੇ ਪ੍ਰਕਾਰ ਦਾ ਚੰਗਿਆਈਆਂ ਕਰਦਾ ਹੈ। ਸਭਨਾਂ ਦੇ ਸਿਰ ਤੇ ਆਉਣਾ ਜਾਣਾ ਜੰਮਣਾ ਮਰਨਾ ਹੋਮੇ ਵਾਲਿਆਂ ਦੇ, ਜਿਹੜੇ ਹੋਮੇ ਨੂੰ ਛੱਡ ਕਰਕੇ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਮੰਨਦੇ ਹੈ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਹੁੰਦੀ, ਸੱਚਾ ਨਿਸ਼ਾਨ ਉਹਨਾਂ ਦੇ ਅੰਦਰ ਪ੍ਰਗਟ ਹੁੰਦਾ ਹੈ। ਸੋ ਇਸ ਪ੍ਰਕਾਰ ਉਹ ਸੱਚਾ ਪਾਤਸ਼ਾਹ ਉਹਦੀ ਸੱਚੀ ਸਿਫਤ ਹੈ। ਇਸ ਪ੍ਰਕਾਰ ਦੇ ਬਚਨ ਕਹਿ ਕੇ ਅੱਗੇ ਮਹਾਰਾਜ 9ਵੇਂ ਸਲੋਕ ਵਿਚ ਕੰਸ ਗਏ, ਪੰਡਤਾਂ ਦਾ ਪੜ੍ਹਨਾ ਅਤੇ ਵਿਦਿਆ ਪੜ੍ਹਨੀ, ਭੇਖਾਂ ਦਾ ਕਰਨਾ, ਅੰਨ ਦਾ ਛੱਡਣਾ ਇਤਿਹਾਸਿਕ, ਜਿਹੜੇ ਭੇਖ ਹੈ ਮੈਣ ਖਾਣੀ ਆਦਿ ਘੋਰੀ, ਇਹਨਾਂ ਨੂੰ ਚੰਗਾ ਨਹੀਂ ਦੱਸਿਆ। ਸ਼ਬਦ ਦੀ ਕਮਾਈ ਕਰਕੇ ਹੋਮੇ ਨੂੰ ਜਲਾਵੇ ਤੇ ਜਿਹੜੇ ਮਹਾਰਾਜ ਦੀ ਭਗਤੀ ਕਰਦੇ ਵਰਤ ਸੋਹਣੇ ਹੈ ਪਰਮੇਸ਼ੁਰ ਦਰ ਵਿਚ। 11ਵੇਂ ਇਸੇ ਪ੍ਰਕਾਰ ਮਹਾਰਾਜ ਜੀ ਨੇ 10ਵੇਂ ਸਲੋਕ ਦੇ ਵਿਚ ਕੂੜ ਸੱਪ ਸਾਰਾ ਦੱਸਿਆ। ਸੱਚ ਤਾਂ ਜਾਣੀਏ ਜੇ ਹਿਰਦੇ ਸੱਚਾ ਵਸਿਆ ਹੋਇਆ ਹੋਵੇ। ਜਿਨ੍ਹਾਂ ਦੇ ਅੰਦਰ ਸੱਚਾ ਵਸਿਆ ਉਹਨਾਂ ਦੇ ਚਰਨਾਂ ਦੀ ਧੂੜ ਜਿਹੜੀ ਖਾਕ ਹੈ ਸਾਨੂੰ ਮਿਲੇ, ਇਹ 10ਵੇਂ ਚ ਦੱਸਿਆ। 11ਵੇਂ ਚ ਕਲਯੁਗ ਦੇ ਲੱਛਣ ਦੱਸੇ ਹੈ ਤੇ ਤੁਸੀਂ ਜਿਨ੍ਹਾਂ ਦੇ ਕਰਮ ਪਾਇਆ ਮਹਾਰਾਜ ਜੀ ਨੂੰ ਤੈਨੂੰ ਪਰਮੇਸ਼ੁਰ ਧਿਆਉਣਾ ਕੀਤਾ ਹੈ। ਅਤੇ 12ਵੇਂ ਵਿਚ ਮਹਾਰਾਜ ਸਾਹਿਬ ਜੀ ਨੂੰ ਪਰਮੇਸ਼ੁਰ ਦੇ ਨਾਮ ਨੂੰ ਲੋਕਾਂ ਦੁੱਖ ਸਮਝਿਆ ਉਹ ਹੈ ਦਾਰੂ, ਵਿਸ਼ਿਆਂ ਦਾ ਸੁੱਖ ਸਮਝਿਆ ਉਹ ਰੋਗ ਹੈ। ਇਸ ਕਰਕੇ ਪਰਮੇਸ਼ੁਰ ਦੀ ਸਿਫਤ ਕਰਨੀ ਯੋਗ ਹੈ, ਸਿਫਤ ਕਰਤਾਣਾ ਮੰਨਣਾ ਯੋਗ ਹੈ। ਤੇ ਵੱਖੋ ਵੱਖਰੇ ਜੀਆਂ ਦੇ ਧਰਮ ਦੱਸੇ ਹੈ, ਬ੍ਰਾਹਮਣ ਦਾ, ਯੋਗੀ ਦਾ, ਅਤੇ ਸਾਧਾਰਨ ਧਰਮ ਸਾਰਿਆਂ ਦਾ ਸਾਂਝਾ ਦੱਸਿਆ ਹੈ ਕਿ ਉਸ ਪਰਮੇਸ਼ਰ ਨੂੰ ਜਾਣਨਾ। ਜੀਵ ਇਸ ਦੀ ਏਕਤਾ ਦਾ ਜਿਹੜਾ ਮਹਾਂਵਾਕ ਗੁਰੂ ਸਾਹਿਬ ਜੀ ਨੇ ਕ੍ਰਿਸ਼ਨ ਸਰਵਦੇਵਾ ਚ ਉਚਾਰਨ ਕੀਤਾ ਹੈ, ਅਤੇ ਫਿਰ ਆਪ ਜੀ ਨੇ ਦੱਸਿਆ ਜੇ ਪੜਿਆ ਹੋਇਆ ਗੁਨਾਹ ਕਰੇ ਤੇ ਉਹਦੇ ਨਾਲ ਅਨਪੜ੍ਹ ਨਹੀਂ ਮਾਰਿਆ ਜਾ ਸਕਦਾ, ਜਿਹਾ ਜਿਹਾ ਕਮਾਈ ਕਰੂ ਉਹੋ ਜਿਹਾ ਨਾਮ ਬੋਲਿਆ ਜਾਊ। 13ਵੇਂ ਸਲੋਕ ਜੀ ਮਹਾਰਾਜ ਜੀ ਨੇ ਯੁਗਾਂ ਦੇ ਸਰੀਰਾਂ ਦਾ ਬਦਲਣਾ, ਰਸਾਂ ਦਾ ਤੇ ਰਵਾਈ ਬੁੱਧੀਆਂ ਦਾ ਬਦਲਣਾ ਦੱਸਿਆ। ਜਿਹੜਾ ਆਤਮਾ ਸਾਰਿਆਂ ਦਾ ਸਿਰੋਮਣੀ ਉਹ ਇੱਕ ਰਸ ਰਹਿੰਦਾ, ਇਸ ਗੱਲ ਨੂੰ ਗਿਆਨਵਾਨ ਬੁੱਝਦੇ ਹਨ। ਅੱਗੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚੌਹਾਂ ਯੁਗਾਂ ਦੇ ਚਾਰ ਵੇਦ, ਚੌਹਾਂ ਯੁਗਾਂ ਦੇ ਅਵਤਾਰ, ਉਹਨਾਂ ਦੇ ਕਮਾਈ ਕਰਨੀਆਂ ਇਹ ਕਸਮ ਕੀਤੀਆਂ ਹਨ। ਅਤੇ ਫਿਰ ਸੱਚੇ ਪਾਤਸ਼ਾਹ ਜੀ ਨੇ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਸਤਿਗੁਰਾਂ ਤੋਂ ਵਾਰਨੇ ਜਾਈ ਜਿਨ੍ਹਾਂ ਦੇ ਨਾਲ ਪਰਮੇਸ਼ੁਰ ਚੇਤੇ ਆਉਂਦਾ ਹੈ। ਇਸੇ ਪ੍ਰਕਾਰ 14ਵੇਂ ਸਲੋਕ ਚ ਪਖੰਡ ਦਾ ਖੰਡਨ ਕੀਤਾ, ਜਿਹੜੇ ਲੋਕ ਬਲ ਸਿੱਧੇ ਹੋ ਕੇ ਬੈਠ ਕੇ ਸਮਾਧੀਆਂ ਲਾ ਕੇ ਸੂਧੇ ਸਾਧੇ ਬਣ ਕੇ ਵਿਖਾਉਂਦੇ ਹੈ ਉਹ ਸਿਮਰ ਰੁੱਖ ਵਾਂਗੂ ਹੈ। ਜਿਹੜੇ ਭਾਵੇਂ ਨੀਵੀਂ ਜਾਤ ਵਾਲੇ ਆ ਗੁਣਾਂ ਵਾਲੇ ਉਹ ਬੇਰੀ ਵਾਂਗੂ ਗੁਣੀ ਪੁਰਖ ਹਨਗੇ, ਉਹਨਾਂ ਦੀ ਵਡਿਆਈਆਂ ਹਨਗੀਆਂ। ਇਸ ਪ੍ਰਕਾਰ ਜਿਹੜੇ ਹੰਕਾਰ ਕਰਦੇ ਆ ਸਾਧ ਸੰਗਤ ਜੀ ਉਹਨਾਂ ਦੇ ਤਾਈਂ ਤਾਂ ਪਛਤਾਵਾ ਹੀ ਕਰਨਾ ਪੈਂਦਾ ਹੈ। ਇਸ ਪ੍ਰਕਾਰ ਅੱਗੇ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਪਖੰਡ ਦਾ ਖੰਡਨ ਕੀਤਾ ਹੈ, ਤੇ ਜਿਹੜੇ ਸਰੀਰ ਦੇ ਅੰਦਰ ਕੱਪੜੇ ਦੇ ਰੂਪ ਆਦਿਕ ਸਭ ਦੁਨੀਆਂ ਛੱਡ ਕੇ ਚਲੇ ਜਾਣਾ ਹੈ, ਇਹ ਬਚਨ ਕੀਤੇ ਹਨ ਸੱਚੇ ਪਾਤਸ਼ਾਹ ਜੀ ਨੇ। ਅੱਗੇ 15ਵੇਂ ਸਲੋਕ ਵਿਚ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗਿਆਨ ਦਾ ਜਨੇਊ ਕਥਨ ਕੀਤਾ ਹੈ, ਅਤੇ 16ਵੇਂ ਸਲੋਕ ਚ ਪਖੰਡ ਦਾ ਖੰਡਨ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਛੋਟੀ ਲਈ ਪਖੰਡਾ ਨਾ ਲਿਆ ਜਾਏ ਤੁਰੰਦੇ ਵਾਕ ਕਹੇ ਹਨ। 17ਵੇਂ ਸਲੋਕ ਵਿਚ ਸ਼ਰਾਬ ਜਿਹੜੇ ਲੋਕ ਚੋਰੀ ਕਰਕੇ ਕਰਦੇ ਉਹਨਾਂ ਦੇ ਪਿਤਾ ਨੂੰ ਵੀ ਚੋਰ ਬਣਾਇਆ ਜਾਂਦਾ, ਜਿਹੜੇ ਤਮਾਖੂ ਪੀਣ ਵਾਲੇ ਜਿਵੇਂ ਇਸਤਰੀ ਨੂੰ ਬਿਮਾਰੀ ਆਉਂਦੀ ਹੈ ਮਹੀਨੇ ਮਗਰੋਂ ਜਾਂ 15 ਦਿਨੀ ਉਹ ਅਪਵਿੱਤਰ ਮੰਨੀਆਂ ਜਾਂਦੀਆਂ ਹੈ, ਤਮਾਖੂ ਪੀਣ ਵਾਲੇ ਸਦਾ ਹੀ ਪਵਿੱਤਰ ਰਹਿੰਦੇ ਹਨਗੇ। ਸੋ ਸੁੱਚੇ ਨਹੀਂ ਹੋ ਸਕਦੇ ਜੇ ਪਿੰਡਾਂ ਧੋ ਕੇ ਬਹਿ ਜਾਣ, ਜੇ ਉਹ ਖੋਟੀ ਆਦਤ ਨੂੰ ਵਿਦਿਆ ਆਦਿਕਾਂ ਦੀ ਜੂਹ ਨੂੰ ਛੱਡ ਦੇਣ ਤਾਂ ਉਹ ਸੁੱਚੇ ਹੋ ਸਕਦੇ ਹੈ। ਇਸੇ ਪ੍ਰਕਾਰ ਮਹਾਰਾਜ ਜੀ ਨੇ ਅੱਗੇ ਸੂਤਕ ਦਾ ਪ੍ਰਕਰਨ ਕਿਹਾ, ਸੂਤਕ ਦਾ ਲੋਭ ਹੈ ਪੁਰਖਾਂ ਦੇ ਅੰਦਰ ਹੈ, ਅਤੇ ਸੂਤਕ ਦਾ ਭਾਈ ਕੂੜ ਬੋਲਣ ਰੂਪ ਹੈ, ਸੂਤਕ ਦਾ ਜਿਹੜਾ ਚਿੰਬੜਿਆ ਹੋਇਆ ਧਰਮ ਹੈ, ਇਹਨਾਂ ਦੀ ਨਿਵਿਰਤੀ ਕਰੇ ਬਿਨਾਂ ਸੂਤਕ ਨਹੀਂ ਉਤਰਦਾ। ਗਿਆਨਵਾਨ ਧੋਂਦੇ ਧੋ ਕੇ ਉਤਾਰਦੇ ਹੈ। ਅੱਗੇ ਮਹਾਰਾਜ ਸਾਹਿਬ ਜੀ ਨੇ ਜਿਹੜੇ ਦੁਨੀਆਂ ਦੇ ਵਿਚ ਨਾਮ ਨਹੀਂ ਜਪਦੇ ਉਹਨਾਂ ਦੇ ਮੂੰਹ ਤੇ ਥੁੱਕਾਂ ਪੈਂਦੀਆਂ ਦੱਸਿਆ ਹੈ, ਜਿਹੜੇ ਇਸਤਰੀ ਨਿੰਦਿਆ ਕਰਦੇ ਸੋ ਕੋ ਮੰਦਾ ਆਖੇ ਜਿੰਨਾ ਮੇਰਾ ਜਾਣ ਦੇ ਵਾਕ ਕਹੇ ਹਨ। ਇਸਤਰੀ ਜਾਤੀ ਦਾ ਜਿਹੜਾ ਨਿੰਦਣਾ ਯੋਗ ਨਹੀਂ ਹੈ। ਸੋ ਪਰਮੇਸ਼ੁਰ ਅੰਤਰਜਾਮੀ ਦੇ ਸਾਰੇ ਇਸਤਰੀ ਦੇ ਪੁਰਖ ਬਣਾਏ ਹੋਏ ਹਨ, ਜਿਨ੍ਹਾਂ ਦੇ ਮੁੱਖੋਂ ਨਾਮ ਉਚਾਰਿਆ ਜਾਂਦਾ ਉਹ ਪ੍ਰਮਾਣ ਨਹੀਂ ਕਿ ਚਾਹੇ ਇਸਤਰੀ ਹੈ ਚਾਹੇ ਪੁਰਸ਼ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਗੇ ਸਾਧ ਸੰਗਤ ਜੀ 19ਵੇਂ ਸਲੋਕ ਵਿਚ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਨਾਨਕ ਫਿੱਕਾ ਬੋਲਿਆ ਤਨਵਨ ਫਿੱਕਾ ਹੋਏ, ਇਹ ਵਾਕ ਸੱਚੇ ਪਾਤਸ਼ਾਹ ਜੀ ਨੇ 20ਵੇਂ ਸਲੋਕ ਵਿਚ ਕਥਨ ਕੀਤੇ ਹੈ। ਫਿੱਕਾ ਬੋਲਣ ਵਾਲੇ ਦੇ ਪਾਣਾਂ ਦੀ ਸਜ਼ਾ ਮਿਲਦੀ ਹੈ ਜੋੜਿਆਂ ਦੀ, ਜਿਹੜੇ ਅੰਦਰੋਂ ਝੂਠੇ ਆ ਬਾਹਰੋਂ ਪੈਜਾ ਬਣਾ ਬਣਾ ਕੇ ਦਿਖਾਉਂਦੇ ਉਹ ਦੁਨੀਆਂ ਦੇ ਅੰਦਰ ਇੰਨੀਆਂ ਇੰਨੀਆਂ ਕਰਤੂਤਾਂ ਕਰਕੇ ਉਹ ਦੁਨੀਆਂ ਚ ਲਾਭ ਨਹੀਂ ਪਾਉਂਦੇ। ਸਾਧ ਸੰਗਤ ਜੀ ਉਹਨਾਂ ਪੁਰਖਾਂ ਦੇ ਉੱਤੇ ਦੀਵਾਨ ਏਕੋ ਕਲਮ ਏਕਾ ਹਮਾ ਤਮਾ ਮੇਲ, ਜਿਨ੍ਹਾਂ ਦੇ ਹੰਗਤਾਂ ਤੇ ਤੁਮਕਾਂ ਦੇ ਮੇਲ ਆ ਉਹਨਾਂ ਵਾਸਤੇ ਧਰਮਰਾਜ ਦਾ ਇੱਕ ਕਚਹਿਰੀ ਹੈ, ਤੇ ਉਹਨਾਂ ਦੇ ਪਾਸ ਤੇ ਦੀਵਾਨ ਕਲਮ ਵੀ ਇੱਕੋ ਵਗੀ ਹੈ, ਸਾਰਿਆਂ ਦੇ ਆਉਣ ਜਾਣ ਦੀ ਜੰਮਦੇ ਮਰਦੇ ਰਹਿਣਗੇ। ਇਸ ਪ੍ਰਕਾਰ ਕਸਮ ਕੀਤਾ ਸੱਚੇ ਪਾਤਸ਼ਾਹ ਜੀ ਨੇ। ਅੱਗੇ ਮਹਾਰਾਜ ਸਾਹਿਬ ਜੀ ਨੇ ਕੱਲ ਜਿਹੜੀ ਕਥਾ ਹੋਈ ਸੀ ਉੱਥੇ ਆਸ਼ਕ ਦੇ ਲੱਖਣ ਦੱਸੇ ਹੈ, ਤੇ ਦੂਸਰੇ ਵਿੱਚ ਚਾਕਰ ਦੇ ਲੱਖਣ ਦੱਸੇ ਹੈ, ਤੇ 22ਵੇਂ ਵਿੱਚ ਮਹਾਰਾਜ ਕਹੇ ਕਾਹਦੀ ਦਾਤ ਹੈ ਜੋ ਆਪ ਦੀਆਂ ਕੋਈ ਸ਼ਿਰੇ ਆਦਿ ਕੱਢ ਕੇ ਪਾ ਲਈਏ, ਵਾਹਿਗੁਰੂ ਦੀ ਕਿਰਪਾ ਕਰਕੇ ਮਿਲਦੀ ਹੈ। 22 ਇਸੇ ਪ੍ਰਕਾਰ ਮਹਾਰਾਜ ਜੀ ਨੇ 24ਵੇਂ ਸਲੋਕ ਵਿੱਚ ਆਪ ਹੀ ਸ੍ਰੀ ਭਾਂਡੇ ਸਾਜੇ ਹੈ, ਆਪ ਹੀ ਆਪਦੀ ਪੂਰਨ ਸੱਤਾ ਪਾਈ ਹੈ, ਇਸ ਪ੍ਰਕਾਰ ਦਾ ਪ੍ਰਕਰਨ ਕਹਿ ਕੇ ਆਸਾ ਦੀ ਵਾਰ ਚ ਕਿਹਾ ਇੱਕ ਵਾਹਿਗੁਰੂ ਦੀ ਭਗਤੀ ਤੋਂ ਬਗੈਰ ਹੋਰ ਕੋਈ ਜਗ੍ਹਾ ਨਹੀਂ, ਜੋ ਕੁਛ ਕਰ ਰਿਹਾ ਵਾਹਿਗੁਰੂ ਦੀ ਰਜ਼ਾ ਵੀ ਸਾਨੂੰ ਚੱਲਣਾ ਚਾਹੀਦਾ। ਇਹ 24 ਸਲੋਕਾਂ ਵਿਚ ਮਹਾਰਾਜ ਸਾਹਿਬ ਜੀ ਨੂੰ ਪ੍ਰਕਰਨ ਕਿਹਾ ਸਾਧ ਸੰਗਤ ਜੀ। ਇਹ ਸ਼ੁੱਧ ਰਾਗ ਉਚਾਰਨ ਕਰਕੇ ਹੁਣ ਅੱਗੇ ਭਗਤ ਬਾਣੀ ਆਰੰਭ ਕਰਦੇ ਸੁਣੋ ਸੰਗਤਾਂ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਆਸਾ ਬਾਣੀ ਭਗਤਾਂ ਕੀ। ਕਬੀਰ ਜੀਓ, ਨਾਮਦੇਵ ਜੀਓ, ਰਵਿਦਾਸ ਜੀਓ, ਆਸਾ ਸ੍ਰੀ ਕਬੀਰ ਜੀਓ, ਗੁਰਚਰਨ ਲਾਗ ਹਮ ਬਿਨਵਤਾ।
ਇੱਥੇ ਆਸਾ ਦੀ ਵਾਰ ਦੇ ਆਦਿ ਜਿਵੇਂ ਮੰਗਲ ਸਾਰਾ ਲਿਖਿਆ, ਪਹਿਲਾਂ ਰਾਗ ਦੇ ਆਦਿ ਵਿੱਚ, ਫਿਰ ਆਸਾ ਦੀ ਵਾਰ ਦੇ ਆਦਿ ਵਿੱਚ, ਇਵੇਂ ਆਸਾ ਦੀ ਭਗਤ ਵਾਣੀ ਦੇ ਆਰੰਭ ਵਿੱਚ ਵੀ ਸਾਰਾ ਮੰਗਲ ਗੁਰੂ ਸਾਹਿਬ ਉਚਾਰਨ ਕਰਦੇ ਹਨ। ਇੱਕ ਅਦਾਇਤ ਰੂਪ ਪਰਮੇਸ਼ਰ ਹੈ, ਉਹ ਓਂਕਾਰ ਸਾਰਿਆਂ ਦਾ ਪ੍ਰਕਾਸ਼ਿਤ ਹੈ। ਸਤਿ ਕਾਲਵਾਦ ਰੂਪ ਹੈ, ਤਿੰਨਾਂ ਕਾਲਾਂ ਚ ਨਾਸ਼ ਨਹੀਂ ਹੁੰਦਾ, ਤੇ ਨਾਮ ਪ੍ਰਸਿੱਧ ਹੈ, ਸਾਰੀ ਨੇ ਲੁਕਿਆ ਛਿਪਿਆ ਨਹੀਂ। ਬਹੁਤ ਬਹੁਤ ਭਾਵ ਸੰਬੰਧ ਹੈ ਨਾਮ ਦਾ ਤੇ ਨਾਮੀ ਦਾ। ਕਰਤਾ ਸਾਰੇ ਜਗਤ ਨੂੰ ਰਚਣ ਵਾਲਾ ਹੈ, ਪੁਰਖ ਸਾਰਿਆਂ ਦਾ ਪੂਰਨ ਹੈ, ਨਿਰਭਉ ਭੈ ਤੋਂ ਬਿਨਾਂ ਹੈ, ਨਿਰਵੈਰ ਵੈਰ ਤੋਂ ਰਹਿ ਤਾਂ ਸਾਰਿਆਂ ਦਾ ਆਤਮਾ ਹੋਣੇ ਤੇ ਕਿਸੇ ਨਾਲ ਵੈਰ ਨਹੀਂ। ਅਕਾਲ ਮੂਰਤ ਕਾਲ ਤੋਂ ਰਹਿ ਤੋਂ ਵੀ ਮੂਰਤ ਹਸਤੀ ਹੈ, ਸਰੂਪ ਹੈ, ਅਜੂਨੀ ਅਜਨਮਾ ਸਰੂਪ ਹੈ, ਜਨਮਾਂ ਚ ਨਹੀਂ ਆਉਂਦਾ। ਸਹਿਗੁਣ ਸੁਤੇ ਪ੍ਰਕਾਸ਼ ਸਰੂਪ ਹੈ, ਗੁਰੂ ਸਰੂਪ ਹੈ, ਸਾਰਿਆਂ ਦਾ ਗੁਰੂ ਹੈ। ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ, ਗੁਰੂ ਦੇਵ ਮਹੇਸ਼ਵਰਾ, ਗੁਰੂ ਸਾਖਿਆਤ ਪਾਰ ਬ੍ਰਹਮ ਤਸਮੈ ਸ੍ਰੀ ਗੁਰੂ ਵੇ ਨਮਹ, ਅਤੇ ਸਾਰਿਆਂ ਦਾ ਗੁਰੂ ਹੈ। ਗੁਰ ਈਸ਼ਵਰ, ਗੁਰ ਗੋਰਖ, ਬਰਮਾ ਗੁਰ, ਈਸ਼ਵਰ ਸ਼ਿਵਜੀ ਦਾ ਵੀ ਗੁਰੂ ਹੈ, ਬਰਮੇ ਦਾ ਵੀ, ਗੋਰਖ ਵਿਸ਼ਨੂੰ ਦਾ ਵੀ ਗੁਰੂ ਹੈ, ਉਹ ਸਾਰਿਆਂ ਦਾ ਗੁਰੂ ਹੈ, ਸਾਰੀਆਂ ਸ਼ਕਤੀਆਂ ਦਾ ਵੀ। ਫਿਰ ਉਹ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ, ਕਿਉਂ ਸਤਿਗੁਰੂ ਨੂੰ ਦਸ ਰੂਪ ਧਾਰ ਕਰਕੇ ਕਿਰਪਾ ਦ੍ਰਿਸ਼ਟੀ ਕਰਕੇ ਅੰਮ੍ਰਿਤ ਰੂਪ ਬਾਣੀ ਦੀ ਬਖਸ਼ਿਸ਼ ਕੀਤੀ ਹੈ, ਕਿਉਂ ਗੁਰਾਂ ਦੀ ਕਿਰਪਾ ਕਰਕੇ ਉਹ ਪ੍ਰਾਪਤ ਹੁੰਦਾ ਹੈ। ਇਹ ਪਰਉਪਕਾਰ ਦੇ ਅੱਖਰ ਉਚਾਰੇ ਹਨ। ਇਸ ਪ੍ਰਕਾਰ ਸਾਧ ਸਿੰਘ ਜੀ ਹੁਣ ਰਾਗ ਆਸਾ ਵਿੱਚ ਬਾਣੀ ਭਗਤਾਂ ਦੀ ਆਵੇਗੀ, ਜਿਸ ਵਿੱਚ ਸਾਹਿਬ ਕਬੀਰ ਦੀ ਪਹਿਲਾਂ ਬਾਣੀ ਆਵੇਗੀ, ਫਿਰ ਨਾਮਦੇਵ ਜੀ ਦੀ ਆਵੇਗੀ, ਫਿਰ ਰਵਿਦਾਸ ਜੀ ਦੀ ਆਵੇਗੀ। ਇਹਨਾਂ ਤਿੰਨਾਂ ਭਗਤਾਂ ਦਾ ਨਾਮ ਇੱਥੇ ਲਿਆ ਹੈ, ਤੇ ਉਂਝ ਬਾਣੀ ਇਹਦੇ ਚ ਭਗਤ ਧੰਨੇ ਦੀ ਵੀ ਆਵੇਗੀ ਤੇ ਫਰੀਦ ਦੀ ਵੀ ਆਵੇਗੀ। ਐਸਾ ਆਸਾ ਰਾਗ ਭਗਤ ਬਾਣੀ ਨਾਲ ਸੰਪੂਰਨ ਕਰਨਗੇ। ਹੁਣ ਇੱਥੇ ਆਸਾ ਸ੍ਰੀ ਕਬੀਰ ਜੀਓ, ਸ੍ਰੀ ਕਬੀਰ ਸਾਹਿਬ ਜੀ ਦੀ ਆਸਾ ਰਾਗ ਚ ਬਾਣੀ ਉਚਾਰਨ ਕਰਦੇ ਆ ਮਹਾਰਾਜ ਗੁਰੂ ਅਰਜਨ ਸਾਹਿਬ ਜੀ।
ਗੁਰਚਰਨ ਲਾਗ ਹਮ ਬਿਨਵਤਾ।
ਸਾਧ ਸੰਗਤ ਜੀ, ਆਸਾ ਜੀ ਦੀ ਵਾਰ ਦੀ ਸਮਾਪਤੀ ਕਰਕੇ ਮਹਾਰਾਜ ਸਾਹਿਬ ਜੀ ਕਬੀਰ ਸਾਹਿਬ ਦੀ ਬਾਣੀ ਉਚਾਰਨ ਕਰਦੇ ਹਨ। ਕਬੀਰ ਸਾਹਿਬ ਜੀ ਰਾਮਾਨੰਦ ਜੀ ਦੇ ਪਾਸ ਗਏ, ਰਾਮਾਨੰਦ ਜੀ ਨੂੰ ਅਕਾਂਤ ਦੇਸ਼ ਬੈਠਾ ਵੇਖ ਕੇ ਨਮਸਕਾਰ ਕੀਤੀ ਤੇ ਆਪਣੇ ਸਵਾਲ ਪ੍ਰਗਟ ਕੀਤੇ। ਇਹ ਮਹਾਰਾਜ, ਮੇਰਾ ਇਹ ਪ੍ਰਸ਼ਨ ਹੈ ਆਪਦੇ ਅੱਗੇ। ਤਾਂ ਸੁਣ ਕੇ ਰਾਮਾਨੰਦ ਜੀ ਨੇ ਬੜੇ ਹਿਰਦੇ ਨਾਲ ਕਿਹਾ ਕਿ ਸੁਣਾਓ ਕਬੀਰ ਸਾਹਿਬ ਜੀ, ਕੀ ਪ੍ਰਸ਼ਨ ਹੈ ਆਪਕਾ? ਤਾਂ ਕਬੀਰ ਜੀ ਨੂੰ ਉਸ ਵੇਲੇ ਪ੍ਰਸ਼ਨ ਕੀਤੇ ਹਨ। ਦੂਜਾ ਭਾਈ ਲਹਿਣਾ ਸਿੰਘ ਜੀ, ਜਿਹੜੇ ਕਬੀਰ ਪੰਥੀਆਂ ਚੋਂ ਸਿੰਘ ਸਜੇ ਸਨ ਅਮਰ ਛੱਕ ਕੇ, ਉਹਨਾਂ ਨੇ ਕਬੀਰ ਸਾਹਿਬ ਦੀ ਜਨਮ ਸਾਖੀ ਲਿਖੀ ਹੈ, ਭਗਤਾਂ ਦੀ ਜਨਮ ਸਾਖੀ। ਉਸ ਵਿੱਚ ਲਿਖਿਆ ਹੈ ਕਿ ਸਾਰੇ ਭਗਤ ਗੁਰੂ ਨਾਨਕ ਸਾਹਿਬ ਜੀ ਨੂੰ ਕਾਂਸੀ ਵੀ ਜਦੋਂ ਗਏ ਹੈ ਮਿਲੇ ਹੈ, ਅਤੇ ਰਾਮਾਨੰਦ ਜੀ ਨੇ ਵੀ ਗੁਰੂ ਸਾਹਿਬ ਨੂੰ ਪ੍ਰਾਪਤ ਹੋ ਕੇ ਕਿਹਾ, ਕੱਟ ਜਾਈਏ ਦੇ ਘਰ ਲਾਗੋ ਰੰਗ, ਮੇਰੇ ਚਿਤਨਾ ਚਲੇ ਮਨ ਭਇਓ ਪੰਗ। ਇਸ ਪ੍ਰਕਾਰ ਦੇ ਵਚਨ ਮਹਾਰਾਜ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਨੂੰ ਉਚਾਰੇ ਹੈ। ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਵਿਕਲ ਧਰਮ ਕਾਟੇ ਮੋਰ। ਉਸ ਦਿਨ ਕਬੀਰ ਸਾਹਿਬ ਜੀ ਦੀ ਉਮਰ ਉਦੋਂ 106 ਸਾਲ ਦੀ ਦੱਸੀ ਹੈ, ਜਦੋਂ ਗੁਰੂ ਸਾਹਿਬ ਜੀ ਨੂੰ ਮਿਲੇ ਹਨਗੇ। ਮਹਾਰਾਜ ਸਾਹਿਬ ਜੀ ਕਾਂਸੀ ਤੋਂ ਵਿਦਿਆ ਹੋ ਰਹੇ ਸੀ, ਸਾਰੇ ਭਗਤ ਮਹਾਰਾਜ ਨੂੰ ਵਿਦਿਆ ਕਰਨ ਜਾ ਰਹੇ ਸਨ। ਇਹ ਗਿਆਨੀ ਗਿਆਨ ਸਿੰਘ ਵੀ ਲਿਖਿਆ ਤਵਾਰੀਖ ਵਿੱਚ। ਸੋ ਉਸ ਵੇਲੇ ਕਬੀਰ ਸਾਹਿਬ ਜੀ ਪੰਜ ਕੋਸੀ ਦੀ ਯਾਤਰਾ ਕਰਕੇ ਬਿਰਧ ਹੋਏ ਆ ਰਹੇ ਸੀ, ਤੇ ਸਤਿਗੁਰੂ ਸਾਹਿਬ ਜੀ ਨੂੰ ਕਾਂਸੀ ਤੋਂ ਬਾਹਰ ਮਿਲੇ ਹੈ। ਇਹਨਾਂ ਨੇ ਗੁਰੂ ਸਾਹਿਬ ਅੱਗੇ ਪ੍ਰਸ਼ਨ ਕੀਤੇ, ਗੁਰੂ ਨਾਨਕ ਸਾਹਿਬ ਦੇ ਨਾਲ ਵੀ ਸੰਵਾਦ ਹੋਇਆ ਇਸੇ ਸ਼ਬਦ ਦਾ। ਇਸ ਪ੍ਰਕਾਰ ਉਥਾਨਕਾ ਰਾਮਾਨੰਦ ਦੇ ਨਾਲ ਤੇ ਸਤਿਗੁਰੂ ਨਾਨਕ ਦੇਵ ਦੇ ਨਾਲ ਵੀ ਕਬੀਰ ਸਾਹਿਬ ਜੀ ਦੇ ਜੋ ਬਚਨ ਬਲਾਸ ਹੋਏ ਹੈ, ਉਹ ਨਿਰਗੁਣ ਸਰਗੁਣ ਦੀ ਏਕਤਾ ਦੇ ਇਹ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ੇ ਹੈ। ਅੱਗੇ ਇਹ ਸਰਗੁਣ ਦੇ ਉਪਾਸ਼ਕ ਸਨ ਸਾਰੇ ਭਗਤ, ਗੁਰੂ ਸਾਹਿਬ ਨਿਰਗੁਣ ਸਰਗੁਣ ਦੀ ਏਕਤਾ ਬਖਸ਼ੀ ਹੈ ਗੁਰੂ ਨਾਨਕ ਦੇਵ ਜੀ ਨੇ।
ਗੁਰਚਰਨ ਲਾਗ ਹਮ ਬਿਨਵਤਾ।
ਉਸ ਪ੍ਰਸ਼ਨ ਕਰਦੇ ਹਨ ਗੁਰੂ ਮਹਾਰਾਜ ਸਾਹਿਬ ਦੇ ਪਾਸ, ਗੁਰਚਰਨ ਲਾਗ ਹਮ ਬਿਨਵਤਾ ਪੂਛਤ।
ਪੂਛਤ ਕਹਿ ਜੀਓ ਪਾਇਆ।
ਅਰਥ ਵਾਸਤੇ ਪੂਛਤ ਪਹਿਲਾਂ ਕਰਨਾ। ਗੁਰਚਰਨ ਲਾਗ ਹਮ ਬਿਨਵਤਾ ਪੂਛਤ, ਹੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਆਪਦੇ ਚਰਨਾਂ ਕੌਲਾਂ ਚ ਲੱਗ ਕਰਕੇ ਅਸੀਂ ਬਿਨਵਤਾ ਬੇਨਤੀ ਪੂਰਵਕ ਆਪਦੇ ਪਾਸੋਂ ਪੁੱਛਦੇ ਹਾਂ, ਸਾਡਾ ਇਹ ਪ੍ਰਸ਼ਨ ਹੈ ਮਹਾਰਾਜ।
ਕਹਿ ਜੀਓ ਪਾਇਆ।
ਇਹ ਮਹਾਰਾਜ ਸੱਚੇ ਪਾਤਸ਼ਾਹ, ਜੀਵ ਜਿਹੜਾ ਹੈ ਇਹਨੂੰ ਗਰਭ ਦੇ ਵਿੱਚ ਕਿਸ ਵਾਸਤੇ ਪਾ ਦਿੱਤਾ, ਇਹ ਕਾਰਨ ਦੱਸੋ ਸਾਨੂੰ। ਇੱਕ ਤਾਂ ਇਹ ਸਾਡਾ ਸਵਾਲ ਹੈ, ਪੁਸ਼ਤ ਕਹਿ ਜੀ ਉਪਾਇਆ, ਦੂਜਾ ਇਹ ਪ੍ਰਸ਼ਨ ਹੈ ਪੁਸ਼ਤ ਕਹਿ ਜੀ ਉਪਾਇਆ। ਇਸ ਸੱਚੇ ਪਾਤਸ਼ਾਹ ਜੀ, ਇਹ ਜੀਵ ਪੁਣਾ ਕੀਨ ਪੈਦਾ ਕਰਦਾ, ਇਹ ਜੀਵ ਇਹਦਾ ਨਾਂ ਕਿਉਂ ਪੈ ਗਿਆ, ਦੂਜਾ ਇਹ ਪ੍ਰਸ਼ਨ ਅਸੀਂ ਕਰਦੇ ਹਾਂ।
ਕਵਨ ਕਾਜ ਜਗ ਉਪਜੈ ਬਿਨਸੈ,
ਇਹ ਤੀਜਾ ਪ੍ਰਸ਼ਨ ਸਾਡਾ ਇਹ ਹੈ ਮਹਾਰਾਜ, ਕਵਨ ਕਾਜ ਜਗ ਉਪਜੈ ਬਿਨਸੈ, ਇਹ ਕੀ ਕੰਮ ਪੈ ਗਿਆ ਰੱਬ ਨੂੰ, ਸਾਰਾ ਜਗਤ ਇੱਕ ਪਾਸੇ ਪੈਦਾ ਹੋਈ ਜਾਂਦਾ, ਇੱਕ ਪਾਸੇ ਨਾਸ ਹੋਈ ਜਾਂਦਾ, ਇਹ ਜੰਮਣ ਮਰਨ ਵਾਲਾ ਸੰਸਾਰ ਬਣਾ ਕਿਉਂ ਦਿੱਤਾ ਪਰਮੇਸ਼ਵਰ ਨੇ।
ਬਹੁ ਮੋਹ ਸਮਝਾਇਆ,
ਇਹ ਸਾਨੂੰ ਸਾਹਿਬ ਕਬੀਰ ਜੀ ਕਹਿੰਦੇ ਮਹਾਰਾਜ ਸਮਝਾ ਕੇ ਦੱਸੋ ਕਿਰਪਾ ਕਰਕੇ।
ਦੇਵ ਕਰੋ ਦਇਆ ਮੋਹ ਮਾਰਗ ਲਾਓ,
ਤੀਜਾ ਪ੍ਰਸ਼ਨ ਇਹ ਹੈ ਮਹਾਰਾਜ, ਹੇ ਦੇਵ ਗੁਰੂ, ਹੇ ਦੇਵ ਪਰਮੇਸ਼ਵਰ ਰੂਪ ਸਤਿਗੁਰੂ ਜੀ, ਹੇ ਦੇਵ ਪੂਜਨੀਕ ਸਤਿਗੁਰੂ, ਹੇ ਦੇਵ ਪ੍ਰਕਾਸ਼ ਰੂਪ ਸਤਿਗੁਰੂ, ਹੇ ਦੇਵ ਰਾਜਾ ਰੂਪ ਸਤਿਗੁਰੂ, ਕਰੋ ਦਇਆ ਸਾਡੇ ਤੇ, ਦਿਆਲਤਾ ਆਪ ਕਰੋ,
ਮੋਹ ਮਾਰਗ ਲਾਓ
ਸਾਨੂੰ ਸੱਚੇ ਪਾਤਸ਼ਾਹ, ਮਾਰਗ ਇਸ ਭਾਵ ਭਗਤੀ ਸਾਹਿਤ ਗਿਆਨ ਦੇ ਮਾਰਗ ਰਸਤੇ ਚ ਪਾਉਣਾ ਲਾਉਣਾ ਕਰੋ।
ਜਿਤ ਭੈ ਬੰਧਨ ਟੂਟੈ,
ਇਸ ਮਾਰਗ ਚੱਲ ਕੇ ਭੈ ਜਿਹੜਾ ਮਾਰਾ ਸੱਤ ਪ੍ਰਕਾਰ ਦਾ ਭੈ, ਜੇ ਭੈ ਭੈ ਪਰ ਲੋਕ ਭੈ, ਜਨਮ ਵੇਦਨਾ ਜਾਤ ਅਣ ਰੱਖਿਆ ਗੋਦ ਭੈ ਅਕਸਮਾਤਰ ਭੈ ਸਾਤ, ਇਹ ਭੈ ਸੱਤ ਤਰ੍ਹਾਂ ਦਾ, ਇਸ ਲੋਕ ਦਾ ਭੈ, ਪਰਲੋਕ ਦਾ ਭੈ, ਆਦਿਕ ਜਿਤ ਭੈ,
ਜਿਤ ਭੈ ਬੰਧਨ ਟੂਟੈ,
ਬੰਧਨ ਜਿਹੜੇ ਹਨ ਜੋ ਸੱਚੇ ਪਾਤਸ਼ਾਹ ਜੀ ਮੈਂ ਕਰਦਾ, ਮੈਂ ਭੋਗਦਾ, ਹਉਮੈ ਦੇ ਤੇ ਮਮਤਾ ਦੇ ਜਿਹੜੇ ਬੰਧਨ ਹੈ, ਇਹ ਅਗਿਆਨ ਦੇ ਜਿਹੜੇ ਬੰਧਨ ਹਨ ਸੱਚੇ ਪਾਤਸ਼ਾਹ, ਇਹ ਜਿਸ ਕਰਕੇ ਟੁੱਟ ਜਾਣ, ਉਹ ਵੀ ਕਿਰਪਾ ਕਰਕੇ ਸਾਡੀ ਦਿਆਲਤਾ ਕਰਕੇ ਬਖਸ਼ਿਸ਼ ਕਰੋ, ਉਪਦੇਸ਼ ਕਰੋ ਸਾਨੂੰ।
ਜਨਮ ਮਰਨ ਦੁੱਖ ਫੇੜ ਕਰਮ,
ਹੁਣ ਦੂਜਾ ਦਰਸ਼ਨ ਸੀ ਨਾ ਜਿਹੜਾ, ਕਵਨ ਕਾਜ ਉਪਜੈ ਬਿਨਸੈ, ਉਹਦਾ ਉੱਤਰ ਪਹਿਲਾਂ ਮਹਾਰਾਜ ਸਾਹਿਬ ਦਿੰਦੇ ਹਨ, ਸੁਣੋ ਹੇ ਮਹਾਰਾਜ ਸਾਹਿਬ ਕਹਿੰਦੇ ਹਨ,
ਜਨਮ ਮਰਨ ਦੁੱਖ ਫੇੜ ਕਰਮ,
ਭਾਈ ਜਿਹੜਾ ਜੰਮਣ ਮਰਨ ਦਾ ਦੁੱਖ ਹੈ ਨਾ, ਕਵਨ ਕਾਜ ਉਪਜੈ ਬਿਨਸੈ ਪੁੱਛਦੇ ਹੋ ਤੁਸੀਂ, ਇਹਦਾ ਦੁੱਖ ਫੇੜ ਕਰਮ, ਇਹ ਫੇੜ ਕੀਤੇ ਹੋਏ ਕਰਮਾਂ ਕਰਕੇ ਜੰਮਣ ਮਰਨ ਦਾ ਦੁੱਖ ਇਹਨਾਂ ਦੇ ਗਲ ਪਿਆ ਹੋਇਆ, ਜੋ ਜੋ ਕਰਮ ਕੀਤੇ ਉਹਨਾਂ ਦੇ ਅਨੁਸਾਰ ਇਹਨਾਂ ਨੂੰ ਜੰਮਣ ਤੇ ਮਰਨ ਚਿੰਬੜਿਆ ਹੋਇਆ ਹੈ।
ਸੁਖ ਜੀ ਜਨਮ ਤੇ ਛੂਟੈ,
ਮਹਾਰਾਜ ਸੁਖ, ਮਹਾਰਾਜ ਕਹਿੰਦੇ ਸੁਖ ਤਾਂ ਸੁਖ ਜੀ ਜਨਮ ਤੇ ਛੂਟੇ, ਜਦੋਂ ਜੀਵ ਪੁਣੇ ਜੰਮ ਕੇ ਸੁਖ ਤਾਂ ਉਦੋਂ ਹੀ ਛੁੱਟ ਗਏ ਨੇ ਸਾਰੇ, ਜਦੋਂ ਜੀਵ ਪੁਣਾ ਇਹਦੇ ਚ ਪੈਦਾ ਹੋ ਗਿਆ ਉਦੋਂ ਸੁਖ ਸਾਰੇ ਉਹਦੇ ਨਾਸ ਹੋ ਗਏ ਹਨ, ਫਿਰ ਮਹਾਰਾਜ ਨੂੰ ਸੁਖ ਕਿਵੇਂ ਹੋਵੇ, ਕਹਿੰਦੇ ਸੁਖ ਜੀ ਜਨਮ ਤੇ ਛੁੱਟੇ, ਇਹ ਜੀਵ ਜਨਮਾਂ ਤੋਂ ਛੁੱਟ ਜੇ ਨਾ ਜੇ ਤਾਂ ਇਹ ਸੁਖ ਹੋ ਸਕਦਾ, ਐਵੇਂ ਸੁਖ ਕਿੱਥੋਂ ਭਾਰਦੇ ਹਨ, ਇਹ
ਰਹਾਉ ਮਾਇਆ ਫਾਸ ਬੰਧ ਨਹੀਂ ਫਾਰੈ,
ਸੱਚੇ ਪਾਤਸ਼ਾਹ ਫੁਰ ਪਦ ਵਿੱਚ ਕਿਵੇਂ ਲੁਕੇ, ਤਾਂ ਮਹਾਰਾਜ ਸਾਹਿਬ ਕਹਿੰਦੇ ਸੁਣ ਹੇ ਭਾਈ,
ਮਾਇਆ ਫਾਸ ਬੰਧ ਨਹੀਂ ਫਾਰੈ,
ਇਹ ਜਿਹੜੀ ਮਾਇਆ ਦੀ ਫਾਹੀ ਹੈ, ਇਹਦੇ ਬੰਧਨਾਂ ਨੂੰ ਪਾੜਨ ਵਾਸਤੇ ਜੰਮਿਆ ਸੀ, ਇਹਨੂੰ ਮਨੁੱਖਾ ਜੰਮਤਾ ਸੀ ਕਿ ਮਾਇਆ ਦੀ ਫਾਹੀ ਨੂੰ ਤੋੜ ਲਵੇ ਤੇ ਮੇਰੇ ਨਾਲ ਮਿਲ ਜਾਵੇ, ਇਹ ਪਾੜ ਨਹੀਂ ਸਕਦਾ ਇਹਨੂੰ ਬੰਧਨਾਂ ਨੂੰ, ਮਾਇਆ ਦੀ ਫਾਹੀ ਜਿਹੜੀ ਮੋਹ ਦੀ ਹੈ, ਇਹਦੇ ਇਹ ਬੰਨ ਪਿਆ ਹੋਇਆ, ਪਾੜ ਨਹੀਂ ਸਕਦਾ ਹੈ,
ਹਰ ਮਨ ਸੁਣ ਨਾ ਲੂਕੇ,
ਚਾਹੀਦਾ ਸੀ ਮਨ ਨੂੰ ਅਫੁਰ ਵਿੱਚ ਲੁਕ ਜਾਂਦਾ, ਫਿਰ ਮਾਇਆ ਦੀ ਫਾਸੀ ਇਹਦੀ ਟੁੱਟ ਜਾਂਦੀ, ਹਰ ਬਹੁੜੋ ਇਹ ਮਨ ਅਫੁਰ ਚ ਲੁਕਦਾ ਹੀ ਨਹੀਂ, ਇਹ ਫੁਰਨਿਆਂ ਵਿੱਚ ਵਿੜਿਆ ਰਹਿੰਦਾ ਹਰ ਵਕਤ ਮਨ,
ਆਪਾ ਪਦ ਨਿਰਵਾਣ ਨਾ ਕੀਨੇ,
ਮਹਾਰਾਜ ਫੁਰ ਪਦ ਚ ਕਿਉਂ ਨਹੀਂ ਲੁਕਦਾ, ਤਾਂ ਮਹਾਰਾਜ ਕਹਿੰਦੇ ਆਪਾ ਪਦ ਨਿਰਵਾਣ ਨਾ ਚੀਨਿਆ, ਹੇ ਭਾਈ ਆਪਣਾ ਜਿਹੜਾ ਪਦਵੀ ਹੈ ਨਾ ਇਹਦੀ ਜੀਵ ਦੀ, ਉਹ ਨਿਰਵਾਣ ਬੰਧਨਾਂ ਤੋਂ ਰਹਿਤ ਪਦਵੀ ਹੈ, ਉਹ ਬਾਣ ਆਦਤਾਂ ਤੋਂ ਰਹਿਤ ਹੈ, ਉਸ ਦੁੱਖਾਂ ਤੋਂ ਰਹਿਤ ਪਦਵੀ, ਇਹਦੇ ਚ ਜਿਹੜਾ ਸੁਖ ਹੀ ਸੁਖ ਹੈ, ਉਹ ਨਿਰਵਾਣ ਪਦਵੀ ਨੇ ਇਹਨੇ ਜਾਣਿਆ ਹੀ ਨਹੀਂ ਹੈ,
ਇਨ ਵਿਦ ਅਪਿਓ ਨਾ ਚੁੱਕੇ,
ਇਸੇ ਵਿਧੀ ਕਰਕੇ ਨਿਰਭੈ ਨਹੀਂ ਹੋਇਆ, ਤੇ ਇਹਦਾ ਭੈ ਨਹੀਂ ਚੁੱਕਿਆ ਗਿਆ, ਭੈ ਨੂੰ ਬਣਿਆ ਹੀ ਰਹਿੰਦਾ ਹਰ ਵਕਤ ਜੰਮਣ ਮਰਨ ਦਾ, ਇਹ ਨਿਰਭਉ ਨਹੀਂ ਇਸ ਤਰੀਕੇ ਨਾਲ ਹੋ ਸਕਦਾ, ਇਨ ਭਉ ਅਪਿਓ, ਇਸ ਕਰਨ ਕਰਕੇ ਅਭੈ ਨਹੀਂ ਹੁੰਦਾ, ਤੇ ਚੁੱਕੇ ਭੋਲੇ ਦੀ ਚੱਕੀ ਨਹੀਂ ਜਾਂਦੀ, ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਏ ਲਾਲਚ ਲੱਗ ਕੇ ਤੇ ਆਪ ਵਧਾਇਓ, ਇਹ ਭੋਲੇ ਦੇ ਅੰਦਰ ਬਣੀ ਹੀ ਰਹਿੰਦੀ ਹੈ, ਚੁੱਕੀ ਨਹੀਂ ਜਾਂਦੀ ਇਹਦੇ ਪਾਸੋਂ ਆਪ,
ਕਹੀ ਨਾ ਉਪਜੈ ਉਪਜੀ ਜਾਣੈ,
ਇਹ ਸਤਿਗੁਰੂ ਜਿਹੜਾ ਸਾਡਾ ਪ੍ਰਸ਼ਨ ਵੀ ਪੁਸ਼ਤ ਕਹਿ ਜੀ ਪਾਇਆ, ਇਹ ਪੁੱਛਦੇ ਅਸੀਂ ਇਹ ਜੀਵ ਪੁਣਾ ਕਿਨ ਪਾਤਾ, ਤਾਂ ਮਹਾਰਾਜ ਸਾਹਿਬ ਕਹਿੰਦੇ ਸੁਣ ਹੇ ਭਾਈ,
ਕਹੀ ਨਾ ਉਪਜੈ ਉਪਜੀ ਜਾਣੈ।
ਜੀਵ ਕਲਾ ਤਾਂ ਕਿਤੋਂ ਵੀ ਨੀ ਪੈਦਾ ਹੋਈ ਤੇ ਉਪਜੀ ਜਾਣਾ, ਇਹਨੂੰ ਭਰਮ ਕਰਕੇ ਉਪਜੀ ਹੋਈ ਜਾਣਦਾ ਹੈ। ਇਹ ਤਾਂ ਨੀ ਜੰਮਿਆ ਕਿਤੇ, ਜੰਮਣ ਮਤਲਬ ਮਰਨ ਹਾਰ ਜੀਵਦਾ ਨਾਹੀਂ, ਇਹ ਜਨਮ ਵਿਚ ਵੀ ਆਉਣ ਵਾਲੇ ਤੇ ਮਰਨ ਵਾਲਾ ਵੀ ਜੀਵ ਨੀ, ਇਹ ਜੀਵ ਕਲਾ ਤਾਂ ਕਿਤੋਂ ਵੀ ਪੈਦਾ ਨੀ ਹੋਈ ਹੈ।
ਭਾਵ ਅਭਾਵ
ਉਪਜੀ ਜਾਣਾ,
ਕਹੀ ਨਾ ਉਪਜੈ ਉਪਜੀ ਜਾਣਾ।
ਕਹਿੰਦੇ ਜਿਹੜੀ ਜੀਵ ਕਲਾ ਕਿਤੋਂ ਵੀ ਪੈਦਾ ਨੀ ਹੋਈ, ਅਵਨਾਸੀ ਸਰੂਪ ਹੈ, ਉਹਨੂੰ ਉਪਜੀ ਹੋਈ ਜਾਣਦਾ ਹੈ।
ਭਾਵ ਅਭਾਵ ਵਿਹੂਣ,
ਇਹ ਕਾਰਨ ਕੀ ਹੈ? ਕਹਿੰਦੇ ਭਾਵ ਅਭਾਵ ਵਿਹੂਣ, ਇਹ ਗੁਰੂ ਸਾਹਿਬ ਦੀ ਜਿਹੜੀ ਕਹੀ ਹੋਈ ਸਿੱਖਿਆ ਹੈ ਨਾ, ਉਹ ਇਹਦੇ ਅੰਦਰ ਪ੍ਰਗਟ ਨਹੀਂ ਹੁੰਦੀ, ਉਸ ਨੂੰ ਇਹ ਧਾਰਨ ਸ਼ਕਤੀ ਨਹੀਂ ਕਰ ਸਕਦਾ। ਤੇ ਜਿਹੜੀ ਮਨ ਦੀ ਉਪਜੀ ਹੋਈ ਹੈ ਉਹਨੂੰ ਅਭਾਵ ਕਰਨ ਨਹੀਂ ਜਾਣਦਾ, ਉਹਨੂੰ ਮਿਟ, ਜਿਹੜੇ ਮਨ ਦੇ ਸੰਕਲਪ ਆ ਉਹਨੂੰ ਮਿਟਣ ਨਹੀਂ ਇਹ ਜਾਣਦਾ। ਤੇ ਗੁਰੂ ਸਾਹਿਬ ਦੀ ਸਿੱਖਿਆ ਕਹੀ ਦੀ ਭਾਵਨਾ ਸਰਲਾ ਕਰਨ ਨਹੀਂ ਜਾਣਦਾ, ਇਸ ਕਰਕੇ ਇਹਨੂੰ ਇਹ ਤੰਗ ਜਿਹੜਾ ਪੁਸ਼ਟ ਕਹਿ ਕਿਸ ਵਾਸਤੇ ਜੀਵ ਪਾਇਆ ਹੈ ਇਹ ਗਰਭ ਦੇ ਵਿੱਚ, ਇਹ ਕਾਰਨ ਹੈ। ਇਹ ਗੁਰੂ ਸਾਹਿਬ ਦੀ ਮਤ ਦਿੱਤੀ ਹੋਈ ਨੂੰ ਸਿੱਖਿਆ ਦੇ ਸਰਦਾ ਨਹੀਂ ਕਰਦਾ, ਆਪਦੀ ਪੈਦਾ ਹੋਈ ਨੂੰ ਛੱਡਦਾ ਨਹੀਂ, ਇਸ ਕਰਕੇ ਇਹਨੂੰ ਇਹ ਤੰਗ ਕੋਹੜੀ ਚ ਪਾਇਆ ਜੀਵਨਾਂ ਵਿਚ, ਇਸ ਕਰਕੇ ਗਰਭ ਚ ਗਲਦਾ ਫਿਰਦਾ ਰਹਿੰਦਾ। ਇਹਦੀ ਇਹ ਕਾਰਨ ਹੈ ਉੱਪਰ ਸਾਰੇ ਦੇਵਤੇ ਮਹਾਰਾਜ ਜੀ ਨੇ
ਉਹਦਾ ਆਸ ਕੀ ਮਨ ਬੁੱਧ ਨਾਸੀ
ਕਹੀ ਨਾ ਉਪਜੈ। ਇਹ ਪਰਮੇਸ਼ਰ ਦੀ ਜਿਹੜੀ ਸਿੱਖਿਆ ਕਹੀ ਹੋਈ ਹੈ ਵੇਦਾਂ ਸ਼ਾਸਤਰਾਂ ਦੁਆਰਾ, ਗੁਰਾਂ ਦੁਆਰਾ, ਬਾਣੀ ਦੁਆਰਾ, ਉਹ ਇਹਦੇ ਅੰਦਰ ਪੈਦਾ ਹੀ ਨਹੀਂ ਹੁੰਦੀ ਹੈ।
ਉਪਜੀ ਜਾਣ,
ਜਿਹੜੀ ਮਨ ਦੀ ਉਪਜੀ ਹੋਈ ਹੈ ਉਹਨੂੰ ਸੱਚੀ ਸਮਝੀ ਬੈਠਾ, ਮਨ ਦੇ ਅੰਦਰ ਮਨਮਤ ਪੈਦਾ ਹੋਈ ਹੈ, ਮਨ ਦੇ ਵਿੱਚ ਵਿਪਰੀਤ ਭਾਵਨਾ ਪੈਦਾ ਹੋਈ ਹੈ ਉਹਨੂੰ ਸੱਚੀ ਸਮਝਦਾ। ਜਿਹੜੀ ਮਨ ਦੇ ਅੰਦਰੋਂ ਵਿਪਰੀਤ ਭਾਵਨਾ ਮੇਟ ਕਰਕੇ ਗੁਰਾਂ ਦੇ ਉਪਦੇਸ਼ ਨੂੰ ਕਹੇ ਹੋਏ ਨੂੰ ਸਮਝਣਾ ਸੀ, ਉਹ ਕਦੇ ਪੈਦਾ ਹੀ ਨਹੀਂ ਹੁੰਦਾ, ਉਹਦੇ ਅੰਦਰ ਸਰਦਾ ਹੀ ਨਹੀਂ ਅੰਦਰ ਆਉਂਦੀ ਹੈ।
ਭਾਵ ਅਭਾਵ ਵਿਹੂਣ,
ਇਹ ਭਾਵ ਗੁਰੂ ਸਾਹਿਬ ਦੇ ਉਪਦੇਸ਼ ਭਾਵ ਸਰਦਾ ਕਰਨੀ ਸੀ ਉਹਦੋਂ ਰਹਿਤ, ਤੇ ਜਿਹੜੀ ਆਪਦੀ ਮਨਮਤ ਪੈਦਾ ਹੋਈ ਉਹਦਾ ਅਭਾਵ ਕਰਨਾ ਸੀ ਮੇਟਣੀ ਸੀ ਉਹਦੋਂ ਵੀ ਇਹ ਰਹਿਤ ਹੈ। ਆਪਦੀ ਮਨ ਦੀ ਮਰਜ਼ੀ ਛੱਡਦਾ ਨੀ ਤੇ ਗੁਰੂ ਸਾਹਿਬ ਦੀ ਕਹੀ ਮੰਨਦਾ ਨੀ, ਇਸੇ ਕਰਕੇ ਤੰਗ ਕੋਹੜੀ ਚ ਗਰਭ ਚ ਗਲਦਾ ਫਿਰਦਾ ਆਉਂਦਾ ਜਾਂਦਾ।
ਉਹਦਾ ਅਸਤ ਕੀ ਮਨ ਬੁੱਧ ਨਾਸੀ
ਕਹੀ ਸੱਚੇ ਪਾਤਸ਼ਾਹ, ਫਿਰ ਕਦੋਂ ਲਿਵਲੀਨ ਹੋਵੇਗਾ ਪਰਮੇਸ਼ਰ ਨਾਲ ਕਹਿੰਦੇ ਹਨ।
ਉਹਦਾ ਅਸਤ ਕੀ ਮਨ ਬੁੱਧ ਨਾਸੀ,
ਭਾਈ ਉਹਦੇ ਅਸਤ ਕੀ ਮਨ ਬੁੱਧ ਨਾਸੀ, ਉਹਦੇ ਚੜ੍ਹਦੇ ਸੂਰਜ ਤੋਂ ਲਾ ਕੇ ਅਸ ਸ਼ਿਵ ਦੇ ਤੱਕ ਜਿੰਨੇ ਸਾਰੇ ਪਦਾਰਥ ਸੱਚੇ ਮੰਨੀ ਬੈਠਾ, ਇਹਨਾਂ ਪਦਾਰਥਾਂ ਚ ਤੁਲਾਈ ਬੈਠਾ ਵੀ ਜਿਉਂ ਸ੍ਰਿਸ਼ਟੀ ਜਿੱਥੋਂ ਸੂਰਜ ਚੜ੍ਹਦਾ ਸ਼ਿਵ ਦੇ ਤੱਕ ਸਭ ਪਦਾਰਥ ਮੇਰੇ ਹੀ ਹੋਣ, ਇਹਦੇ ਅੰਦਰ ਮਨ ਦੇ ਅੰਦਰ ਬੁੱਧੀ ਹੈ। ਇਹ ਬੁੱਧੀ ਜਦੋਂ ਚੜ੍ਹਦੇ ਤੋਂ ਲਹਿੰਦੇ ਤੱਕ ਜਿੰਨੇ ਪਦਾਰਥ ਸੱਤ ਮੰਨੀ ਬੈਠਾ, ਇਹ ਜਦੋਂ ਮਨ ਦੀ ਬੁੱਧੀ ਨਾਸ਼ ਹੋ ਜਾਏਗੀ,
ਸਦਾ ਸਹਿਜ ਲਿਵ ਲੀਨ,
ਸਦਾ ਸਹਿਜੇ ਪਰਮੇਸ਼ਰ ਚ ਲਿਵ ਲੱਗ ਜੂਗੇ ਦੀ, ਇਹ ਲੀਨ ਹੋ ਜਾਏਗਾ ਪਰਮੇਸ਼ਰ ਚ, ਅਭੇਦ ਹੋ ਜਾਏਗਾ ਉਹਦੇ ਅਸਤ ਕੀ ਜਨਮ ਤੋਂ ਲਾ ਕੇ ਅਸਤ ਸ਼ਿਵਣ ਮਰਨ ਤੱਕ। ਜਿਹੜੀ ਮਨ ਦੇ ਅੰਦਰ ਬੁੱਧੀ ਮਨਮਾਤਾਰੀ ਪੈਦਾ ਹੋਈ ਹੈ ਮਿੱਠਿਆ ਪਦਾਰਥਾਂ ਨੂੰ ਸੱਚੇ ਮੰਨਣ ਵਾਲੀ, ਜਦੋਂ ਇਹ ਨਾਸ਼ ਹੋ ਜਾਏਗੀ ਤਾਂ ਸਦਾ
ਸਹਿਜ ਲਿਵ ਲੀਨ,
ਤਾਂ ਸਦਾ ਸਹਿਜ ਸਰੂਪ ਦੇ ਵਿੱਚ ਲਿਵ ਲਾ ਕੇ ਲੀਨ ਹੋ ਜਾਏਗਾ, ਮਿਲ ਜਾਏਗਾ ਉਹਦੇ ਅਸਤ ਕੀ ਮਨ ਬੁੱਧ ਨਾ। ਉਹਦੇ ਹੋ ਰਹੇ ਹੈ ਜਿਹੜੇ ਰਾਗ ਦੁਆਏ ਖਾਦਕ, ਮਨ ਦੇ ਅੰਦਰੋਂ ਰਾਗ ਦੁਆਏ ਖਾਦਕਾਂ ਦੀ ਬੁੱਧੀ ਜਦੋਂ ਨਾਸ਼ ਹੋ ਗਈ, ਉਹਦੇ ਹੋ ਰਹੇ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ, ਉਹਨਾਂ ਦੀ ਮਨ ਦੇ ਵਿੱਚੋਂ ਬੁੱਧੀ ਆਸਰੀ ਸੰਪਦਾ ਚ ਨਾਸ਼ ਹੋ ਜਾਏਗੀ, ਦੇਵੀ ਸੰਪਦਾ ਅੰਦਰ ਪ੍ਰਗਟ ਹੋ ਜਾਣਗੇ। ਤੇ ਉਹਦੇ ਹੋ ਰਹੇ ਆ ਜਿਹੜੇ ਗਿਆਨ ਆਦਿ ਗੁਣ, ਇਹ ਜਦੋਂ ਅੰਦਰ ਪ੍ਰਗਟ ਹੋ ਜਾਣਗੇ, ਜੋ ਅਗਿਆਨ ਦੇ ਸੁਭਾਵ ਹਨ ਬੰਧਨ ਰੂਪ, ਇਹ ਜਦੋਂ ਮਨ ਦੇ ਅੰਦਰੋਂ ਇਹ ਬੁੱਧੀ ਨਾਸ਼ ਹੋ ਜਾਏਗੀ,
ਸਦਾ ਸਹਿਜ ਲਿਵ ਲੀਨ,
ਭਾਈ ਸਦਾ ਸਹਿਜ ਸਰੂਪ ਚ ਲਿਵ ਲਾ ਕੇ ਮਿਲ ਜਾਏਗਾ, ਭੇਦ ਹੋ ਜਾਏਗਾ, ਫਿਰ ਜੰਮਣ ਮਨ ਚ ਨਹੀਂ ਆਵੇਗਾ ਅਵਨਾਸੀ। ਇਹ
ਜਿਉ ਪ੍ਰਤ ਬਿੰਬ ਬਿੰਬ ਕੋ ਮਿਲੀ ਹੈ,
ਉਦੋਂ ਪਰਮੇਸ਼ਰ ਚ ਕਿਵੇਂ ਮਿਲ ਜਾਏਗਾ? ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ, ਸੁਣੋ,
ਜਿਉ ਪ੍ਰਤ ਬਿੰਬ ਬਿੰਬ ਕੋ ਮਿਲੀ ਹੈ,
ਸਾਰੀ ਤੁਕ ਦਾ ਪਾਠ ਕਰੋ,
ਉਦਕ ਕੁੰਭ ਬਿਗਰਾਨ,
ਜਿਸ ਪ੍ਰਕਾਰ ਘੜਾ ਪਾਣੀ ਦਾ ਭਰ ਕੇ ਰੱਖਿਆ ਹੋਇਆ ਹੋਵੇ, ਸਹਿਜ ਘਟਾ ਮੈਂ ਇੱਕ ਆਕਾਸ਼, ਹਜ਼ਾਰਾਂ ਘੜਿਆਂ ਚ ਭਰਿਆ ਚ ਇੱਕੋ ਆਕਾਸ਼ ਦਾ ਪ੍ਰਤੀਬਿੰਬ ਪੈਂਦਾ ਹੈ, ਸੂਰਜ ਆਦਿਕਾਂ ਦਾ ਪ੍ਰਤੀਬਿੰਬ ਪੈਂਦਾ ਹੈ, ਜਦੋਂ ਘੜਿਆਂ ਦਾ ਜਿਹੜਾ ਪਾਣੀ ਹੈ जिहदे च हरा पानी हरा सूरज दिसदा, चिट्टे च चिट्टा दिसदा, काले च काला, लाल विच लाल। ते जदों घड़ियां दे पानी नूं उदक पानी नूं घड़े दे विचों बगाड़ दीए डोल दीए, ते जां कुंभ घड़े नूं इस डंडा लै के भन दीए बगाड़ दईए, पानी आवे डुल सारा।
ज्यों दा बिंब बिंब
जतन दा भाव जिहड़ा प्रतिबिंब आए जीव, ए जिस उस वेले जदों घड़ा कौन है साध संगत जी, स्थूल शरीर एदे अंदर अंता करन दे अंदर जिहड़ा सूखम शरीर है पानी दी न्याई है। जिस वेले सूखम शरीर ते स्थूल शरीर जिहड़े है ए दा जीवन मुक्ति जे करना होवे तां उस वेले साध संगत जी सूखम शरीर दी जिहड़ी हंगता है ना अंदर, ए जिस वेले मिट जावे स्थूल शरीर भावें बनिया ही रहे, ए जिहड़ी काम ते कर्म है ए पानी है, इहदे च प्रतिबिंब जीव पुणा पै रहा कि मैं करदा मैं भोगदा जिहड़ा फुर रहा है, इहनू ज्ञान रूपी डंडा लै के जदों बगाड़ दीए भन दीए उस वेले प्रतिबिंब जिहड़ा जीव भाव है बिंबी ब्रह्म विच जा के मिल जांदा है। इस प्रकार एकता हो जांदी जीवन मुक्ति वेले। जदों बदेह मुक्त करना होवे उदों स्थूल देह दा वी परालभ दी समाप्ति करके मिल जांदी है, ते उस वेले स्थूल देह दा वी अभिमान मिट जांदा है, ते कारण सूखम सूखम तिन्ना देहां दा अभिमान जदों मिट जावे उस वेले जिवें प्रतिबिंब बिंबी जा मिलदा है ऐं ब्रह्म दे विच अभेद हो जांदा है, फिर जमन मन तो रहत हो जांदा है, उहनू बदेह मुक्त कहीदा है। इस प्रकार उदक सूखम शरीर उदक स्थूल शरीर ते कुंभ कारण दे ਇਹ ਤਿੰਨੇ ਵਿਦਿਆ ਦੇ ਕਾਰਜ ਹਨ ਜਿਹੜੇ ਇਹਨਾਂ ਨੂੰ ਜਦੋਂ ਭੰਨ ਦਈਏ ਇਹਨਾਂ ਵਿਚ ਜਿਹੜਾ ਉਦਕ ਪਾਣੀ ਹੈ ਕਾਮ ਤੇ ਕਰਮ ਆਦਿ ਕੋ ਪਾਣੀ ਡੁੱਲ ਜਾਂਦਾ ਹੈ ਗਿਆਨ ਰੂਪੀ ਡੰਡੇ ਨਾਲ, ਫਿਰ ਪਰਮੇਸ਼ੁਰ ਦੇ ਵਿਚ ਹੀ ਜਾ ਕੇ ਜੋਤ ਮਿਲ ਜਾਂਦੀ, ਵੱਖਰਾ ਨਹੀਂ ਰਹਿ ਜਾਂਦਾ ਇਹ ਜੀਵ ਭਾਵ ਜਿਹੜਾ ਹੈ। ਕਿਉਂ ਏਕਤਾ ਹੁੰਦੀ ਹੈ?
ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ।
ਕਬੀਰ ਜੀ ਕਹਿੰਦੇ ਨੇ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੂੰ ਉਪਦੇਸ਼ ਦਿੱਤਾ ਕਿ ਹੇ ਸਿੱਖ ਸੁਣ ਐਸਾ ਗੁਣ ਭਰਮ ਭਾਗਾ, ਜਿਸ ਪ੍ਰਕਾਰ ਗੁਣ ਰੱਸੀ ਦੇ ਪਈ ਦੇ ਪਾਸ ਹੈ ਕੋਈ ਆਦਮੀ ਨੂੰ ਹਨੇਰੇ ਦੇ ਕਾਰਨ ਕਰਕੇ ਸੱਪ ਪ੍ਰਤੀਤ ਹੋਵੇ, ਸੱਪ ਜਦੋਂ ਦੀਵਾ ਲਿਆ ਕੇ ਵੇਖੀਏ ਉਦੋਂ ਗੁਣ ਰੱਸੀ ਨਿਕਲ ਆਉਂਦੀ ਹੈ, ਜਿਹੜਾ ਸੱਪ ਦਾ ਭਰਮ ਹੁੰਦਾ ਉਹ ਇਸ ਪ੍ਰਕਾਰ ਭੱਜ ਜਾਂਦਾ ਨਿਵਿਰਤ ਹੋ ਜਾਂਦਾ। ਇਸੇ ਪ੍ਰਕਾਰ ਸਾਧ ਸੰਗਤ ਜੀ ਅਸਲੀ ਭਗਤੀ ਪ੍ਰੇਤਾ ਰੂਪ ਜੋ ਹੈ ਉਹ ਬ੍ਰਹਮ ਸਰੂਪ ਹੈ, ਉਹਦੇ ਵਿਚ ਸੱਤ ਜੜ ਦੁੱਖ ਰੂਪ ਜਗਤ ਪੈਦਾ ਹੋਣਾ ਮਰਨਾ ਅਤੇ ਇਹਦਾ ਪਲਣਾ ਇਹ ਜਿਹੜੀ ਪ੍ਰਤੀਤੀ ਹੋ ਰਹੀ ਹੈ ਸੱਪ ਦੀ ਨਿਆਈ ਇਹਦੇ ਵਿਚ ਦੁੱਖ ਸੁੱਖ ਆਦਿਕ ਇਹ ਭਰਮ ਕਰਕੇ ਹੈ। ਜਦੋਂ ਗਿਆਨ ਰੂਪੀ ਦੀਵਾ ਗੁਰੂ ਸਾਹਿਬ ਜਗਾ ਦਿੰਦੇ ਹੈ ਜੇ ਮੰਦਰ ਦੀਪਕ ਪ੍ਰਗਾਸਿਆ ਅੰਧਕਾਰ ਤੇ ਨਾਸਾ ਉਹ ਸਿਰ ਦੇ ਚੋਂ ਹਨੇਰਾ ਚੱਕਿਆ ਜਾਂਦਾ। ਐਸਾ ਗੁਣ ਗਿਆਨ ਜਦੋਂ ਪ੍ਰਾਪਤ ਹੁੰਦਾ ਜਿਹੜਾ ਜਗਤ ਪੁਣਾ ਪ੍ਰਤੀਤ ਹੋ ਰਿਹਾ ਭਰਮ ਭੱਜ ਜਾਂਦਾ ਹੈ।
ਮਨ ਸੁਣ ਸਮਾਨਾ,
ਉਸ ਵੇਲੇ ਐਸਾ ਤੁਰਿਆ ਪਦ ਦਾ ਗੁਣ ਪ੍ਰਾਪਤ ਹੁੰਦਾ ਹੈ ਭਰਮ ਨਿਵਿਰਤ ਹੋ ਜਾਂਦਾ। ਉਦੋਂ ਰਾਜਸੀ ਤਾਸਕੀ ਤਾਮਸੀ ਸਾਧਕੀ ਸੁਭਾਅ ਭੂਤ ਵਿਖਤ ਵਰਤਮਾਨ ਕਾਲ ਆਦਿਕ ਜਿਹੜੇ ਵਿਦਿਆ ਕਰਕੇ ਦੀਰਘ ਕਾਲ ਆਦਿਕ ਪ੍ਰਤੀਤ ਹੋ ਰਹੇ ਹੈ ਇਹ ਜਦੋਂ ਭਰਮ ਨਿਵਿਰਤ ਹੋ ਜਾਂਦਾ ਹੈ।
ਮਨ ਸੁਣ ਸਮਾਨ,
ਉਦੋਂ ਮਨ ਭਾਈ ਸੁਣ ਹੋਰ ਸਰੂਪ ਵਿਚ ਸਮਾ ਜਾਂਦਾ ਹੈ, ਫਿਰ ਜੰਮਣ ਮਨ ਤੋਂ ਰਹਿਤ ਇਹਨੂੰ ਪਤਾ ਲੱਗ ਜਾਂਦਾ ਹੈ ਕਿ ਨਾ ਕੋਈ ਜਨਮ ਹੈ ਨਾ ਕੁਛ ਮਰਾ ਹੈ, ਆਪਣ ਚਲਤਾ ਆਪ ਹੀ ਕਰਾ ਹੈ। ਇਸ ਪ੍ਰਕਾਰ ਵਾਹਿਗੁਰੂ ਸਰੂਪ ਦੇ ਵਿਚ ਅਫਰ ਹੋ ਕੇ ਭੇਦ ਹੋ ਜਾਂਦਾ। ਇਹ ਗੁਰੂ ਸਾਹਿਬ ਦੇ ਪਰਸਨਾਂ ਦੇ ਉੱਤਰ ਸਤਿਗੁਰੂ ਨਾਨਕ ਦੇਵ ਜੀ ਨੇ ਕਾਸ਼ੀ ਵਿਚ ਬਖਸ਼ੇ ਸਨ।